एक ओंकार सतनाम कर्ता पुरख निर्भउ निर्वैर अकार मूरत अजूनी सैभं गुरप्रसाद जुगो जुग अटल सतगुरु गरीब नवाज सतगुरु साहिब श्री गुरु ग्रंथ साहिब जी दी पावन पवित्र बारगाह इलाही विखे जुड़ बैठी गुरु का खास रूप गुरु साजी गुरु नवाजी साध संगत जियो वाहिगुरु जी का खालसा वाहिगुरु जी की फतेह। सतगुरु जी दी अपार बख्शिश है ये जो सानू सुहावना समा प्राप्त होया है, आओ इस सुहावने समय का लाभ उठाउणा करिए। अज दी विचार है जो पंजां विशे विकारां दे विच्चों सब तो बड़ी मन्या गया है, जिस प्रथाए सतगुरु जी उचारण करदे हन, होमै दीर्घ रोग है। सब तो वड्डा रोग मनुख दे अंदर, सब तो वड्डी बीमारी मनुख दे अंदर हंकार दी है, होमे दी है। प्रभु प्राप्ति वाले मनुख हंकार दे नाल इस मार्ग तो भटक जाते हैं। कारण प्रभु प्राप्ति का जरिया इको एक है, परमात्मा का सिमरन, परमात्मा का नाम जपना। सतगुरु जी पावन गुरबाणी विच उचारण करते ने, होमै नावै नाल विरोध है, दोए ना वस हैं एक ठाएं। हंकार दा प्रभु नाम दे नाल विरोध है। जिस हिरदे दे विच होमे है उत्थे परमात्मा दा सिमरन नहीं हो सकदा। जिस हिरदे विच प्रभु सिमरन है उस हिरदे दे विच हंकार नहीं आ सकदा, कारण के दोनों ही एक दूसरे दे उलट हन, एक दूसरे दे खिलाफ हन। हंकार एक ऐसी बीमारी है जिस दे विच रह के मनुख खुद नू भुल जांदा है, जिस दे विच रह के मनुख अपने आप नू भुल जांदा है। ये हकीकत है कि ये मनुखी जीव आत्मा परमात्मा का ही अंश है, परंतु हंकार दे कारण होमे दे कारण ये परमात्मा दे नालों जुदा वक्री हो गई है। एक अदीब लिखते ने, कहिंदे ने, मैं मेरी ने तैथों जुदा रखिया। हे खुदा, मेरे अंदर जो मैं आ गई, होमे आ गई, उसने तैथों जुदा कर दिता, वखरा कर दिता। जुदाई की पाई, मैं खुद अते तैनू खुदा रखिया, मैनू खुद बना दिता, मैं सीमा विच आ गया, तेरे तो वखरेपन विच आ गया, तैनू खुदा बना दिता, तू वखरा हो गया मैथों। मैं तेरी अंश सी, तेरा कण सी, तू सागर सी ते मैं बूंद सी, परंतु मैं अपने आप नूं एक वक्री होंद समझण लग पिया। सागर नूं छड दिता, सागर नूं भुला दिता, जिहदे विच्चों पैदा होया सी उस नूं विसार के मैं अपनी ही एक वक्री होंद मनी बैठा। इस होमे ने, इस मैं ने मैनू तेरे तो जुदा कर दिता, मेरे अते तेरे विच फर्क पा दिता। परंतु हकीकत ये सी कि मैं तेरा ही एक छोटा रूप हाँ। हकीकत ये सी, तू सूरज है, मैं किरण हाँ। किरण तो बिना सूरज नहीं, ते सूरज तो बिना किरण नहीं। इसे ही तरह तू निर्गुण है, मैं सरगुण हाँ। निर्गुण दी होंद सरगुण तो पता चलती है, ते सरगुण दी होंद निर्गुण तो पैदा हुई है। परंतु मेरी अज्ञानता, मैं अपने आप नाल इन्ना जुड़ गया कि तैनू भुल गया। ये शरीर तेरी दात सी, परंतु दात प्यारी ਵਿਸਰਿਆ ਦਾ ਤਾਰਾ, ਇਸ ਦਾਤ ਨੂੰ ਹੀ ਮੈਂ ਲੈ ਕੇ ਤੈਨੂੰ ਭੁਲਾ ਦਿੱਤਾ। ਤੂੰ ਸਰਬ ਸ਼ਕਤੀਮਾਨ ਹੈ, ਤੇਰੀ ਸਮਰੱਥਾ ਲੈ ਕੇ ਮੈਂ ਸੰਸਾਰ ਵਿੱਚ ਵਿਚਰ ਰਿਹਾ ਹਾਂ। ਉਸ ਸਮਰੱਥਾ ਨੂੰ ਮੈਂ ਆਪਣੀ ਤਾਕਤ ਸਮਝੀ ਬੈਠਾ, ਆਪਣੀ ਤਾਕਤ ਆਪਣਾ ਤਾਣ ਸਮਝ ਲਿਆ। ਇਹ ਹਉਮੈ ਆ ਗਈ ਮੇਰੇ ਅੰਦਰ, ਇਹ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ। ਇਸ ਹੰਕਾਰ ਨੇ, ਹੇ ਪਰਮਾਤਮਾ, ਮੈਨੂੰ ਤੇਰੇ ਤੋਂ ਜੁਦਾ ਕਰ ਦਿੱਤਾ, ਮੈਨੂੰ ਤੇਰੇ ਤੋਂ ਵੱਖਰਿਆਂ ਕਰ ਦਿੱਤਾ। ਇਸੇ ਲਈ ਮੇਰੇ ਅੰਦਰ ਹੰਕਾਰ ਹੈ, ਮੇਰੇ ਅੰਦਰ ਤੇਰਾ ਸਿਮਰਨ ਨਹੀਂ, ਤੇਰਾ ਨਾਮ ਨਹੀਂ। ਇਸੇ ਲਈ ਮੇਰਾ ਪੂਰਾ ਜਨਮ ਵਿਅਰਥ ਜਾ ਰਿਹਾ। ਪ੍ਰਭੂ ਨਾਮ ਤੋਂ ਬਿਨਾਂ ਜੀਵਿਆ ਹੋਇਆ ਜੀਵਨ ਕਿਸੇ ਅਰਥ ਵਿੱਚ ਨਹੀਂ, ਪ੍ਰਭੂ ਨਾਮ ਤੋਂ ਬਿਨਾਂ ਇਹ ਮਨੁੱਖਾ ਜਨਮ ਕਿਸੇ ਅਰਥ ਵਿੱਚ ਨਹੀਂ। ਗੁਰਬਾਣੀ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ ਨਾਮ ਦੀ ਮਹਿਮਾ ਕਰਦਿਆਂ ਹੋਇਆਂ। ਸਤਿਗੁਰੂ ਜੀ ਉਚਾਰਦੇ ਹਨ, ਬਚਨ ਕਰਦੇ ਨੇ, ਕਹਿੰਦੇ ਨੇ, ਨਾਮ ਬਿਹੂਣ ਜੀਵਨ ਕੌਣੇ ਕਾਮ। ਨਾਮ ਤੋਂ ਬਿਨਾਂ, ਪ੍ਰਭੂ ਨਾਮ ਤੋਂ ਬਿਨਾਂ, ਪ੍ਰਭੂ ਸਿਮਰਨ ਤੋਂ ਬਿਨਾਂ ਇਹ ਜੀਵਨ ਕਿਸ ਕੰਮ। ਮਰ ਨਾ ਜਾਹੀ ਜਿਨ ਬਿਸਰਤ ਨਾਮ, ਨਾਮ ਬਿਹੂਣ ਜੀਵਨ ਕੌਣੇ ਕਾਮ। ਉਹ ਮਰ ਨਹੀਂ ਜਾਂਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਕਿਉਂਕਿ ਨਾਮ ਤੋਂ ਬਿਨਾਂ, ਪ੍ਰਭੂ ਸਿਮਰਨ ਤੋਂ ਬਿਨਾਂ ਇਹ ਜੀਵਨ ਕਿਸ ਅਰਥ ਵਿੱਚ, ਇਹ ਜੀਵਨ ਕਿਸ ਅਰਥ ਦੇ ਵਿੱਚ ਕਬੂਲਿਆ ਜਾਵੇਗਾ। ਜੀਵਨ ਜਿਉਣ ਦਾ ਕੋਈ ਫਾਇਦਾ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ। ਇਸੇ ਲਈ ਸਤਿਗੁਰੂ ਜੀ ਉਚਾਰਨ ਕਰਦੇ ਨੇ, ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਜਿਨ੍ਹਾਂ ਨੇ ਐਸਾ ਪਰਮਾਤਮਾ ਦਾ ਨਾਮ ਨਹੀਂ ਚੇਤਿਆ, ਪ੍ਰਭੂ ਸਿਮਰਨ ਨਹੀਂ ਕੀਤਾ, ਉਹ ਜਗਤ ਦੇ ਵਿੱਚ, ਉਹ ਸੰਸਾਰ ਦੇ ਵਿੱਚ ਕਿਉਂ ਆਏ? ਜਾਂ ਇੰਝ ਕਹਿ ਲਈਏ, ਉਹਨਾਂ ਦੇ ਆਉਣ ਖੁਰੋਂ ਥੁੜਿਆ ਹੀ ਕੀ ਸੀ? ਉਹ ਸੰਸਾਰ ਵਿੱਚ ਬੇਸ਼ੱਕ ਨਾ ਆਉਂਦੇ। ਸਿਮਰਨ ਨਹੀਂ ਕੀਤਾ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਪਰੰਤੂ ਹੰਕਾਰ ਦੇ ਨਾਲ ਮਨ ਭਰਦਾ ਗਿਆ। ਹੰਕਾਰ ਦੇ ਨਾਲ ਮਨ ਇੱਥੋਂ ਤੱਕ ਭਰ ਗਿਆ ਕਿ ਪਰਮਾਤਮਾ ਦਾ ਮਨੁੱਖ ਸ਼ਰੀਕ ਬਣ ਗਿਆ। ਪਰਮਾਤਮਾ ਜੋ ਸੰਸਾਰ ਵਿੱਚ ਕਰ ਰਿਹਾ ਹੈ, ਮਨੁੱਖ ਬਿਲਕੁਲ ਉਹਦੇ ਉਲਟ ਚੱਲਣ ਲੱਗ ਪਿਆ। ਪਰਮਾਤਮਾ ਦੀ ਵਿਚਾਰ ਨੂੰ ਮਨੁੱਖ ਮੰਨਦਾ ਨਹੀਂ, ਕਾਰਨ ਕਿ ਮਨੁੱਖ ਦਾ ਹੰਕਾਰ ਮੰਨਣ ਨਹੀਂ ਦਿੰਦਾ। ਪਰਮਾਤਮਾ ਦਾ ਗਿਆਨ ਹੈ ਨਿਮਰਤਾ ਧਾਰਨ ਕਰਨੀ, ਪਰੰਤੂ ਮਨੁੱਖ ਨਿਮਰਤਾ ਵਿੱਚ ਨਹੀਂ ਆ ਰਿਹਾ, ਕਾਰਨ ਕਿ ਮਨੁੱਖ ਦਾ ਹੰਕਾਰ ਉਸਨੂੰ ਝੁਕਣ ਨਹੀਂ ਦਿੰਦਾ। ਮਨੁੱਖ ਦਾ ਹੰਕਾਰ ਨਹੀਂ ਝੁਕਣ ਦਿੰਦਾ, ਇਸੇ ਕਰਕੇ ਮਨੁੱਖ ਦਾ ਮਨ ਚਰਮ ਦ੍ਰਿਸ਼ਟੀ ਵਾਲਾ ਬਣ ਗਿਆ, ਸਰੀਰਕ ਦ੍ਰਿਸ਼ਟੀ ਵਾਲਾ ਬਣ ਗਿਆ, ਬਾਹਰੀ ਦ੍ਰਿਸ਼ਟੀ ਵਾਲਾ ਬਣ ਗਿਆ, ਪਰੰਤੂ ਇਹਨਾਂ ਨੇਤਰਾਂ ਦੇ ਵਿੱਚ ਬ੍ਰਹਮ ਦ੍ਰਿਸ਼ਟੀ ਨਹੀਂ ਆਈ। ਜਦ ਤੱਕ ਹੰਕਾਰ ਹੈ ਮਨੁੱਖ ਦੇ ਅੰਦਰ, ਮਨੁੱਖ ਆਪਣੀ ਦ੍ਰਿਸ਼ਟੀ ਨਾਲ ਦੇਖਦਾ ਹੈ, ਆਪਣੀ ਸੋਚ ਦੇ ਨਾਲ ਸੋਚਦਾ ਹੈ, ਆਪਣੀ ਵਿਚਾਰਧਾਰਾ ਨਾਲ ਵਿਚਾਰਦਾ ਹੈ, ਆਪਣੇ ਖੁਦ ਦੇ ਗਿਆਨ ਦੇ ਮੁਤਾਬਕ ਬੋਲਦਾ ਹੈ, ਕਾਰਨ ਕਿ ਮਨੁੱਖ ਦੇ ਅੰਦਰ ਹੰਕਾਰ ਹੈ, ਵੱਖਰਾਪਣ ਹੈ। ਇਹ ਵੱਖਰਾਪਣ ਖਤਮ ਹੋ ਜਾਵੇ, ਹੌਂ ਹੌਂ ਮੈਂ ਵਿੱਚੋਂ ਖੋਵੈ, ਇਹ ਹੰਕਾਰ ਦੀ ਜਿਹੜੀ ਪਰਤ ਹੈ ਇਹ ਅੰਦਰੋਂ ਖਤਮ ਹੋ ਜਾਵੇ, ਦੂਰ ਹੋ ਜਾਵੇ। ਅਤੇ ਗੁਰਦੇਵ ਜੀ ਅੱਗੇ ਚੱਲ ਕੇ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਦੁਬਦਾ ਮੇਟਾ ਏਕੋ ਹੋਵੇ। ਦੁਵਿੱਤਾ ਭਾਵ ਦੁਚਿੱਤਾਪਣ, ਦੁਬਦਾ ਵਾਲਾ ਭਾਵ ਮਿਟ ਜਾਵੇ, ਇੱਕ ਹੋ ਜਾਂਦਾ ਹੈ। ਇੱਕ ਕੀ ਹੈ? ਪਰਮਾਤਮਾ। ਮਨੁੱਖ ਅਤੇ ਪਰਮਾਤਮਾ ਵਿੱਚ ਫਰਕ ਸਿਰਫ ਇੰਨਾ ਹੈ, ਮਨੁੱਖ ਪਰਮਾਤਮਾ ਨੂੰ ਭੁੱਲ ਕੇ ਆਪਣੇ ਆਪ ਨੂੰ ਵੱਖਰਾ ਸਮਝੀ ਬੈਠਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਨੇ, ਹੇ ਪਰਮਾਤਮਾ, ਜੋ ਦੀਸਾ ਸੋ ਤੇਰਾ ਰੂਪ। ਜੋ ਵੀ ਦਿਖਾਈ ਦੇ ਰਿਹਾ ਜਗਤ ਦੇ ਵਿੱਚ ਉਹ ਤੇਰਾ ਰੂਪ ਹੈ, ਤੇਰੇ ਰੂਪ ਤੋਂ ਬਿਨਾਂ ਕੁਛ ਵੀ ਨਹੀਂ। ਇਹ ਮਨੁੱਖ ਵੀ ਤੇਰਾ ਰੂਪ ਨੇ, ਇਹ ਪਸ਼ੂ ਪੰਛੀ ਵੀ ਤੇਰਾ ਰੂਪ ਨੇ, ਪਰੰਤੂ ਮਨੁੱਖ ਦੇ ਅੰਦਰ ਦਾ ਹੰਕਾਰ ਇਹ ਮੰਨਦਾ ਨਹੀਂ। ਮਨੁੱਖ ਦੇ ਅੰਦਰ ਦਾ ਹੰਕਾਰ ਇਹ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਖਰਾ ਕਹਿ ਰਿਹਾ ਹੈ, ਵੱਖਰਾ ਦਰਸਾ ਰਿਹਾ ਹੈ। ਉਹ ਪਰਮਾਤਮਾ, ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਦੀ ਬੂੰਦ ਹਾਂ, ਇਸ ਗੱਲ ਨੂੰ ਨਹੀਂ ਕਬੂਲਦਾ। ਮੁਆਫ ਕਰਨਾ, ਮਨੁੱਖ ਇਹੀ ਸਮਝੀ ਬੈਠਾ ਹੈ ਕਿ ਸ਼ਾਇਦ ਮੈਂ ਖੁਦ ਹੀ ਸਾਗਰ ਹਾਂ, ਸ਼ਾਇਦ ਮੈਂ ਖੁਦ ਹੀ ਸਮੁੰਦਰ ਹਾਂ, ਸ਼ਾਇਦ ਮੈਂ ਖੁਦ ਹੀ ਸੂਰਜ ਹਾਂ। ਪਰੰਤੂ ਨਹੀਂ, ਸੂਰਜ ਦੀਆਂ ਕਿਰਨਾਂ ਨੇ। ਸੂਰਜ ਨਾ ਹੋਵੇ ਕਿਰਨ ਦੀ ਕੋਈ ਹੋਂਦ ਨਹੀਂ, ਸਮੁੰਦਰ ਨਾ ਹੋਵੇ ਬੂੰਦ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆਪਣੀ ਹੋਂਦ ਨਹੀਂ, ਆਪਣੀ ਸਮਰੱਥਾ ਨਹੀਂ। ਬੂੰਦ ਦੀ ਸਮਰੱਥਾ ਸਮੁੰਦਰ 'ਤੇ ਨਿਰਭਰ ਕਰਦੀ ਹੈ। ਇਸੇ ਹੀ ਤਰ੍ਹਾਂ ਪ੍ਰਕਾਸ਼ ਦੀ ਕਿਰਨ ਸੂਰਜ 'ਤੇ ਨਿਰਭਰ ਕਰਦੀ ਹੈ। ਸੂਰਜ ਹੈ ਤਾਂ ਕਿਰਨ ਵੀ ਚੱਲ ਰਹੀ ਹੈ। ਪਰਮਾਤਮਾ ਹੈ, ਇਹ ਆਤਮਾ ਚੱਲ ਰਹੀ ਹੈ। ਪਰਮਾਤਮਾ ਨਹੀਂ ਹੈ, ਇਹ ਆਤਮਾ ਵੀ ਨਹੀਂ ਹੈ। ਸੰਸਾਰ ਦੇ ਵਿੱਚ ਪਰਮਾਤਮਾ ਨਾ ਹੋਵੇ, ਬ੍ਰਹਮ ਨਾ ਹੋਵੇ, ਸੰਸਾਰ ਖਤਮ। ਕਿਉਂਕਿ ਸੰਸਾਰ ਇਹ ਪਰਮਾਤਮਾ ਤੋਂ ਹੀ ਉਤਪਤ ਹੋਇਆ ਹੈ। ਸੰਸਾਰ ਦੀ ਰਚਨਾ ਵੀ ਪਰਮਾਤਮਾ ਤੋਂ ਹੋਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਨੇ, ਸਤਿਗੁਰੂ ਜੀ ਦੱਖਣੀ ਓਅੰਕਾਰ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ। ਕਹਿੰਦੇ ਨੇ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਣ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਇਹ ਜਿੰਨੇ ਪਰਬਤ ਨੇ, ਇਹ ਯੁੱਗ ਨੇ, ਇਹ ਜਿਤਨਾ ਵੀ ਜਲ ਹੈ, ਥਲ ਹੈ, ਇਹ ਸਭ ਓਅੰਕਾਰ ਤੋਂ ਪੈਦਾ ਹੋਇਆ, ਇਹ ਬ੍ਰਹਮ ਤੋਂ ਪੈਦਾ ਹੋਇਆ। ਇਹ ਸਾਰੀ ਰਚਨਾ ਬ੍ਰਹਮ ਦੀ ਹੈ। ਇਹ ਮਨੁੱਖ ਵੀ ਬ੍ਰਹਮ ਦੀ ਰਚਨਾ ਨੇ, ਪਰੰਤੂ ਇਹ ਆਪਣੇ ਆਪ ਨੂੰ ਵੱਖਰਾ ਸਮਝੀ ਬੈਠੇ ਨੇ। ਇਹਦੇ ਅੰਦਰ ਦਾ ਹੰਕਾਰ ਹੈ। ਇਹ ਆਪਣੇ ਆਪ ਨੂੰ ਵੱਖਰੀ ਸਮਰੱਥਾ ਵਾਲਾ ਸਮਝੀ ਬੈਠਾ ਹੈ। ਇਹ ਵੀ ਇਹਦਾ ਆਪਣਾ ਹੰਕਾਰ ਹੈ। ਇਹੀ ਕਾਰਨ ਹੈ ਕਿ ਮਨੁੱਖ ਪਰਮਾਤਮਾ ਦਾ ਅੰਤ ਪਾਉਣ ਵਿੱਚ ਲੱਗਿਆ ਹੋਇਆ ਹੈ। ਇਹੀ ਕਾਰਨ ਹੈ ਕਿ ਮਨੁੱਖ ਹੀ ਨਹੀਂ ਬਲਕਿ ਵੱਡੇ ਵੱਡੇ ਦੇਵੀ ਦੇਵਤੇ ਵੀ ਹੰਕਾਰ ਦੇ ਵਸ ਵਿੱਚ ਹੋ ਕੇ ਪਰਮਾਤਮਾ ਦਾ ਜਿਸ ਤੋਂ ਉਪਜਿਆ ਸੀ ਉਹਦਾ ਅੰਤ ਪਾਉਣ ਵਿੱਚ ਜੁੱਟ ਗਏ, ਉਹਦਾ ਅੰਤ ਪਾਉਣ ਵਿੱਚ ਲੱਗ ਪਏ। ਪਰੰਤੂ ਪਰਮਾਤਮਾ ਇਤਨਾ ਵਿਸ਼ਾਲ ਹੈ, ਪਰਮਾਤਮਾ ਇਤਨਾ ਮਹਾਨ ਹੈ, ਅਜੇ ਤੱਕ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਦਰਸਾਉਂਦਿਆਂ ਹੋਇਆ। ਆਪ ਜੀ ਦੇ ਬੋਲ ਹਨ, ਖੰਡਾ ਪ੍ਰਿਥਮੇ ਸਾਜਕੈ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜਕੈ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਹੇ ਐਸੇ ਮਹਾਨ ਵਿਸ਼ਾਲ ਪਰਮਾਤਮਾ, ਤੇਰਾ ਅੰਤ ਉਹਨਾਂ 'ਚੋਂ ਕੋਈ ਵੀ ਨਹੀਂ ਪਾ ਸਕਿਆ। ਸਤਿਗੁਰੂ ਜੀ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਤੂੰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਿਆਲ ਜੀਓ। ਹੇ ਪਰਮਾਤਮਾ, ਜੇ ਮੈਂ ਜੋਗੀਆਂ ਬਾਰੇ ਵੇਖਦਾ ਹਾਂ, ਤੇਰੇ ਜਿੱਡਾ ਜੋਗੀ ਕੋਈ ਨਹੀਂ। ਤੂੰ ਸਾਰੇ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸਭ ਤੋਂ ਨਿਰਲੇਪ ਹੈ। ਸਾਰਾ ਸੰਸਾਰ ਤੇਰੇ ਤੋਂ ਪੈਦਾ ਹੋਇਆ ਹੈ, ਪਰੰਤੂ ਤੂੰ ਫਿਰ ਵੀ ਨਿਰਗੁਣ ਰੂਪ ਹੋ ਕੇ, ਨਿਰਾਕਾਰ ਸਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਲਿਪਤ ਨਹੀਂ ਹੁੰਦਾ, ਇਸ ਤੋਂ ਨਿਰਲੇਪ ਹੈ। ਤੂੰ ਭੋਗੀ ਅੰਦਰ ਭੋਗੀ ਆ। ਹੇ ਪਰਮਾਤਮਾ, ਜੇ ਮੈਂ ਭੋਗੀਆਂ ਦੇ ਦ੍ਰਿਸ਼ਟੀ ਨਾਲ ਦੇਖਦਾ ਹਾਂ, ਗ੍ਰਿਸਤੀਆਂ ਦੀ ਦ੍ਰਿਸ਼ਟੀ ਨਾਲ ਦੇਖਦਾ ਹਾਂ, ਤੇਰੇ ਤੋਂ ਵੱਡਾ ਗ੍ਰਿਸਤੀ ਕੋਈ ਨਹੀਂ, ਭੋਗੀ ਕੋਈ ਨਹੀਂ। ਸਾਰਾ ਜਗਤ ਤੇਰਾ ਪਰਿਵਾਰ ਹੈ, ਸਾਰਾ ਜਗਤ ਤੇਰੀ ਰਚਨਾ ਹੈ, ਸਾਰੀ ਸ੍ਰਿਸ਼ਟੀ ਨੂੰ ਤੂੰ ਪੈਦਾ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਤੂੰ ਹੈ, ਇਹ ਸਾਰਾ ਤੇਰਾ ਪਰਿਵਾਰ ਹੈ, ਤੂੰ ਸਭ ਤੋਂ ਵੱਡਾ ਗ੍ਰਿਸਤੀ ਹੈ। ਹੇ ਪਰਮਾਤਮਾ, ਤੂੰ ਇਤਨਾ ਮਹਾਨ ਹੈ, ਇਤਨਾ ਵਿਸ਼ਾਲ ਹੈ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਇਹ ਤਿੰਨ ਲੋਕ ਜਿਨ੍ਹਾਂ ਨੂੰ ਤ੍ਰਿਲੋਕੀ ਕਿਹਾ ਜਾਂਦਾ ਹੈ, ਇਹ ਤ੍ਰਿਲੋਕੀ ਨੇ ਅਜੇ ਤੱਕ ਹੇ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ। ਤੂੰ ਇਤਨਾ ਮਹਾਨ ਹੈ, ਇਤਨਾ ਵਿਸ਼ਾਲ ਹੈ, ਅਜੇ ਤੱਕ ਕੋਈ ਤੈਨੂੰ ਕਿਹੜੀ ਥਾਂ 'ਤੇ ਤੂੰ ਵਸਿਆ ਹੈ ਨਹੀਂ ਲੱਭ ਸਕਿਆ। ਕਾਰਨ ਕਿ ਮਨੁੱਖ ਲੱਭੇਗਾ ਆਪਣੀ ਸੋਚ ਦੇ ਅਨੁਸਾਰ, ਅਤੇ ਮਨੁੱਖ ਦੀ ਸੋਚ ਇੰਨੀ ਥੱਲੇ ਹੈ ਕਿ ਤੂੰ ਇੰਨਾ ਮਹਾਨ ਹੈ ਤੇਰੇ ਤੱਕ ਪਹੁੰਚ ਨਹੀਂ ਸਕਦੀ, ਇਸੇ ਲਈ ਤੈਨੂੰ ਅਗਮ ਕਿਹਾ ਜਾਂਦਾ ਹੈ। ਮਨੁੱਖ ਦੀ ਆਪਣੀ ਸਮਰੱਥਾ ਦੀ ਪਹੁੰਚ ਤੋਂ ਪਰੇ ਹੈ ਤੂੰ, ਮਨੁੱਖ ਦੀ ਆਪਣੀ ਅਵਸਥਾ ਤੋਂ ਪਰੇ ਹੈ ਤੂੰ। ਜਿੱਥੇ ਮਨੁੱਖ ਦੀ ਅਵਸਥਾ ਆਪਣੀ ਖਤਮ ਹੋ ਜਾਵੇ ਉੱਥੇ ਤੂੰ ਹੈ, ਜਿੱਥੇ ਮਨੁੱਖ ਜਾ ਕੇ ਹਾਰ ਜਾਵੇ ਥੱਕ ਜਾਵੇ ਉੱਥੇ ਤੂੰ ਹੈ। ਪਰੰਤੂ ਮਨੁੱਖ ਦੇ ਅੰਦਰ ਹੰਕਾਰ ਇੱਕ ਐਸਾ ਰੋਗ ਹੈ, ਹੰਕਾਰ ਇੱਕ ਐਸੀ ਬਿਮਾਰੀ ਹੈ ਜੋ ਮਨੁੱਖ ਨੂੰ ਪਰਮਾਤਮਾ ਦੇ ਨਾਲੋਂ ਵੱਖਰਾ ਮੰਨੀ ਬੈਠੀ ਹੈ, ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰੀ ਜਾ ਰਹੀ ਹੈ, ਇੱਕ ਦੀਵਾਰ ਬਣ ਗਈ ਹੈ ਵਿੱਚ। ਇਤਿਹਾਸਿਕ ਤੱਥ ਮਿਲਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਦਾ ਬਚਨ ਮੰਨ ਕੇ ਲਾਹੌਰ ਦੀ ਧਰਤੀ 'ਤੇ ਗਏ। ਕਾਫੀ ਅਰਸਾ ਬੀਤ ਗਿਆ, ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਸੀ, ਜਦ ਤੱਕ ਅਸੀਂ ਖੁਦ ਨਾ ਬੁਲਾਈਏ ਤੁਸੀਂ ਆਪਣੇ ਆਪ ਨਹੀਂ ਆਉਣਾ। ਕਾਫੀ ਅਰਸਾ ਬੀਤ ਗਿਆ, ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਅਰਦਾਸ ਕਰ ਰਹੇ ਨੇ, ਕਹਿੰਦੇ ਨੇ, ਦਹਿਨ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹਿ ਨੈ ਨਹਿ, ਫਿਰ ਪਰਦੇਸ ਸਧਾਇਓ। ਦਸਾਂ ਦਿਸ਼ਾਵਾਂ ਦੇ ਵਿੱਚ ਕਾਲੀਆਂ ਘਟਾਂ ਦਾ ਛਤਰ, ਉਹਦੇ ਵਿੱਚ ਬਿਜਲੀ ਚਮਕਾਂ ਮਾਰ ਕੇ ਮੈਨੂੰ ਡਰਾ ਰਹੀ ਹੈ, ਮੇਰੇ ਹਿਰਦੇ ਰੂਪੀ ਸੇਜਾ ਕੱਲੀ ਹੈ, ਮੇਰੇ ਨੇਤਰਾਂ ਦੇ ਵਿੱਚ ਨੀਂਦ ਨਹੀਂ ਹੈ, ਕਾਰਨ ਫਿਰ ਪਰਦੇਸ ਸਧਾਇਓ, ਮੇਰਾ ਪਿਆਰਾ ਮੇਰਾ ਮਾਲਕ ਪਰਦੇਸ ਦੇ ਵਿੱਚ ਹੈ। ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਹੈ, ਇਹ ਹਕੀਕਤ ਹੈ, ਪਰੰਤੂ ਸਮਝ ਨਹੀਂ, ਗਿਆਨ ਨਹੀਂ, ਹਿਰਦੇ ਦੇ ਵਿੱਚੋਂ ਸਾਖੀਅਤਕਾਰ ਨਹੀਂ ਕੀਤਾ, ਹਿਰਦੇ ਦੇ ਵਿੱਚੋਂ ਪ੍ਰਗਟ ਨਹੀਂ ਕੀਤਾ, ਤਾਂ ਪਰਮਾਤਮਾ ਪਰਦੇਸ ਵਿੱਚ ਹੈ, ਭਾਵ ਕਿ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਗੁਰਦੇਵ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ, ਪਰਮਾਤਮਾ ਅਤੇ ਮਨੁੱਖ ਦੇ ਵਿੱਚ ਪਰਦਾ ਕਾਹਦਾ ਪੈ ਗਿਆ, ਉਹ ਕਿਹੜੀ ਦੀਵਾਰ ਆ ਗਈ, ਉਸੇ ਹਿਰਦੇ ਵਿੱਚ ਪਰਮਾਤਮਾ ਵੱਸ ਰਿਹਾ ਹੈ ਪਰੰਤੂ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਰਿਹਾ, ਉਹ ਕਿਹੜੀ ਦੀਵਾਰ ਆ ਗਈ। ਗੁਰੂ ਅਰਜਨ ਦੇਵ ਜੀ ਇਸੇ ਸ਼ਬਦ ਦੇ ਵਿੱਚ ਅੱਗੇ ਚੱਲ ਕੇ ਬਿਆਨ ਕਰਦੇ ਨੇ, ਕਹਿੰਦੇ ਨੇ, ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਮੈਂ ਸੁਣਿਆ ਏ ਮੇਰੇ ਮਾਲਕ ਪਰਮਾਤਮਾ ਦਾ ਦੇਸ਼ ਬਹੁਤ ਨੇੜੇ ਹੈ, ਮੇਰੇ ਹਿਰਦੇ ਦੇ ਵਿੱਚ ਹੈ ਮੇਰਾ ਪਰਮਾਤਮਾ, ਪਰੰਤੂ ਹਉ ਹਉ ਭੀਤ ਭਇਓ ਹੈ ਬੀਚੋ, ਮੇਰੇ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਹਉ ਦੀ ਹਉਮੈ ਦੀ ਦੀਵਾਰ ਖੜ੍ਹੀ ਹੋ ਗਈ, ਇੱਕ ਹੰਕਾਰ ਦੀ ਕੰਧ ਆ ਗਈ। ਸੁਨਤ ਦੇਸ ਨਿਕਟਾਇਓ, ਮੈਂ ਸੁਣਿਆ ਏ ਜਿਸ ਹਿਰਦੇ ਰੂਪੀ ਦੇਸ਼ ਦੇ ਵਿੱਚ ਮੇਰਾ ਪਰਮਾਤਮਾ ਵੱਸਦਾ ਏ ਉਹ ਅਤਿ ਨੇੜੇ ਹੈ ਮੇਰੇ, ਬਿਲਕੁਲ ਮੇਰੇ ਪਾਸ ਹੀ ਹੈ ਉਸ ਹਿਰਦੇ ਰੂਪੀ ਦੇਸ਼ ਜਿੱਥੇ ਪਰਮਾਤਮਾ ਦਾ ਵਾਸਾ ਹੈ, ਪਰੰਤੂ ਸੁਨਤ ਦੇਸ ਨਿਕਟਾਇਓ, ਸੁਣਿਆ ਜ਼ਰੂਰ ਹੈ, ਜਿਹੜੀ ਹਉਮੈ ਦੀ ਦੀਵਾਰ ਆ ਗਈ, ਕੰਧ ਆ ਗਈ ਹਉਮੈ ਦੀ, ਉਹਦੇ ਕਾਰਨ ਉਹ ਪਰਦੇਸਾਂ ਵਿੱਚ ਮੈਨੂੰ ਲੱਗ ਰਿਹਾ, ਉਹਦੇ ਕਾਰਨ ਮੈਂ ਪਰਮਾਤਮਾ ਨੂੰ ਦੂਰ ਮੰਨੀ ਬੈਠਾਂ, ਐਸਾ ਪਰਦਾ ਪੈ ਗਿਆ, ਉਹ ਇੱਕ ਐਸੀ ਦੂਰੀ ਬਣ ਗਈ। ਮਨੁੱਖ ਪਰਮਾਤਮਾ ਦੀ ਭਾਲ ਵਾਸਤੇ ਤੀਰਥਾਂ 'ਤੇ ਜਾਣ ਲੱਗ ਪਿਆ, ਮਨੁੱਖ ਪਰਮਾਤਮਾ ਦੀ ਭਾਲ ਵਾਸਤੇ ਜੰਗਲਾਂ ਦੇ ਵਿੱਚ ਜਾਣ ਲੱਗ ਪਿਆ, ਮਨੁੱਖ ਪਰਮਾਤਮਾ ਦੀ ਭਾਲ ਵਾਸਤੇ ਇਹ ਜੋ ਪਰਮਾਤਮਾ ਦਾ ਰੂਪ ਸੰਸਾਰ ਹੈ ਇਸ ਨੂੰ ਛੱਡ ਕੇ ਕਿਨਾਰੇ 'ਤੇ ਹੋ ਗਿਆ। ਉਹ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੀ ਭਾਲ ਵਾਸਤੇ ਤੁਰਿਆ ਏ ਤਿਵੇਂ ਤਿਵੇਂ ਪਰਮਾਤਮਾ ਤੋਂ ਦੂਰ ਹੁੰਦਾ ਗਿਆ, ਤਿਵੇਂ ਤਿਵੇਂ ਮਨੁੱਖ ਪਰਮਾਤਮਕ ਮਾਰਗ ਤੋਂ ਉਖੜ ਗਿਆ, ਕਿਉਂਕਿ ਮਨੁੱਖ ਦੇ ਹੰਕਾਰ ਨੇ ਇਹ ਅਗਿਆਨਤਾ ਪੈਦਾ ਕਰ ਦਿੱਤੀ, ਤੂੰ ਕੁਛ ਹੋਰ ਹੈ, ਪਰਮਾਤਮਾ ਕੁਛ ਹੋਰ ਹੈ। ਦੂਰ ਲੱਭਣ ਵਾਸਤੇ ਪਰਮਾਤਮਾ ਨੂੰ ਤਾਂ ਮਨੁੱਖ ਚੱਲਿਆ ਏ ਕਿਉਂਕਿ ਮਨੁੱਖ ਨੂੰ ਇਹ ਯਕੀਨ ਨਹੀਂ ਕਿ ਮੈਂ ਵੀ ਪਰਮਾਤਮਾ ਦਾ ਰੂਪ ਹਾਂ, ਮੈਂ ਵੀ ਉਸੇ ਪਰਮਾਤਮਾ ਦੀ ਅੰਸ਼ ਹਾਂ ਜਿਹਦੀ ਮੈਂ ਭਾਲ ਕਰ ਰਿਹਾ ਹੈ। ਜੇ ਮੈਂ ਆਪਣੇ ਖੁਦ ਦੀ ਭਾਲ ਕਰਾਂ, ਆਪਣੇ ਅੰਦਰੋਂ ਦੇਖਾਂ, ਮੈਨੂੰ ਮਹਿਸੂਸ ਹੋਵੇਗਾ ਮੇਰੇ ਅੰਦਰ ਉਹ ਬ੍ਰਹਮ ਸੱਤਾ ਹੈ, ਮੇਰੇ ਅੰਦਰ ਉਹ ਪਰਮਾਤਮਾ ਦੀ ਅੰਸ਼ ਆਤਮਾ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਹੈ, ਗੁਰਦੇਵ ਜੀ ਉਹਨਾਂ ਦੇ ਬਾਬਤ ਬਚਨ ਕਰਦੇ ਨੇ, ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਜਿਸਨੇ ਨਿਜ ਆਤਮਾ ਨੂੰ ਜਾਣ ਲਿਆ, ਸਮਝ ਲੈਣਾ ਉਸਨੇ ਪਰਮਾਤਮਾ ਨੂੰ ਜਾਣ ਲਿਆ। ਆਤਮਾ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਸਿਰਫ ਵਿਸ਼ਾਲ ਹੈ ਪਰਮਾਤਮਾ, ਆਤਮਾ ਇੱਕ ਸਰੀਰ ਦੇ ਅੰਦਰ ਨਿਵਾਸ ਕਰ ਰਹੀ ਹੈ। ਅੰਸ਼ ਹੈ ਉਸਦਾ, ਬੂੰਦ ਹੈ ਉਸਦੀ, ਸਮੁੰਦਰ ਦੀ। ਸਮੁੰਦਰ ਅਤੇ ਬੂੰਦ ਦੇ ਵਿੱਚ ਜਿੰਨਾ ਫਰਕ ਹੈ, ਉਹਨਾਂ ਫਰਕ ਆਤਮਾ ਅਤੇ ਪਰਮਾਤਮਾ ਦੇ ਵਿੱਚ ਹੈ, ਅੰਤਰ ਕੋਈ ਨਹੀਂ। ਇਸ ਸਰੀਰ ਦੇ ਵਿੱਚੋਂ ਆਤਮਾ ਬਾਹਰ ਨਿਕਲੀ, ਬ੍ਰਹਮ ਰੂਪ ਹੋ ਗਈ, ਕਿਉਂਕਿ ਜਦ ਤੱਕ ਸਰੀਰ ਦੇ ਵਿੱਚ ਹੈ ਤਦ ਤੱਕ ਤਾਂ ਉਹ ਬੂੰਦ ਹੈ, ਪਰੰਤੂ ਜਦੋਂ ਸਰੀਰ ਦੇ ਵਿੱਚੋਂ ਨਿਕਲ ਕੇ ਬ੍ਰਹਮ ਜੋਤ ਵਿੱਚ ਵਿਲੀਨ ਹੋ ਗਈ, ਕਿਸ ਤਰ੍ਹਾਂ ਦੀ ਵਿਲੀਨਤਾ, ਕਿਸ ਤਰ੍ਹਾਂ ਦੀ ਅਭੇਦਤਾ ਮਿਲੀ, ਜਿਉਂ ਜਲਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸੀ ਅਭੇਦਤਾ ਜਦੋਂ ਹੋ ਗਈ, ਉਦੋਂ ਉਹੀ ਬੂੰਦ ਵਿਸ਼ਾਲ ਸਾਗਰ ਬਣ ਗਈ। ਉਸੇ ਬੂੰਦ ਦੀ ਤਹਿ ਤੱਕ ਜਾਣਾ ਔਖਾ ਹੋ ਜਾਂਦਾ ਹੈ, ਉਸੇ ਬੂੰਦ ਦੀ ਗਹਿਰਾਈ ਤੱਕ ਜਾਣਾ ਔਖਾ ਹੋ ਜਾਂਦਾ ਹੈ, ਉਸੇ ਬੂੰਦ ਦਾ ਨਾਪ ਤੋਲ ਕਰਨਾ ਔਖਾ ਹੋ ਜਾਂਦਾ ਹੈ, ਜਦੋਂ ਉਹ ਬੂੰਦ ਸਾਗਰ ਦੇ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰ ਰਹੇ ਨੇ, ਕਹਿੰਦੇ ਨੇ ਇਹ ਜਿਹੜੇ ਮੇਰੇ ਅੰਦਰ ਹਉਮੈ ਦੀ ਦੀਵਾਰ ਬਣੀ ਹੈ, ਇਸ ਦੀਵਾਰ ਨੇ ਮੈਨੂੰ ਪਰਮਾਤਮਾ ਤੋਂ ਵੱਖਰਿਆਂ ਕਰ ਦਿੱਤਾ ਹੈ। ਹਉ ਹਉ ਭੀਤ ਭਇਓ ਹੈ ਬੀਚੋ, ਇਹ ਜੋ ਹਉਮੈ ਦੀ ਭੀਤ ਕੰਧ ਬਣ ਗਈ ਮੇਰੇ ਅੰਦਰ, ਇਸ ਕੰਧ ਨੇ ਮੈਨੂੰ ਮੇਰੇ ਪਿਆਰੇ ਪਰਮਾਤਮਾ ਤੋਂ ਵੱਖਰਿਆਂ ਕਰਕੇ ਮੇਰੀ ਵੱਖਰੀ ਹੋਂਦ ਬਣਾ ਦਿੱਤੀ। ਹੁਣ ਇਸ ਹਉਮੈ ਦੀ ਕੰਧ ਨੂੰ ਢਾਉਣਾ ਹੈ। ਇਹ ਹਉਮੈ ਦੀ ਦੀਵਾਰ ਟੁੱਟੇ ਕਿਵੇਂ, ਇਹ ਹਉਮੈ ਦੀ ਦੀਵਾਰ ਖਤਮ ਕਿਵੇਂ ਹੋਵੇ, ਤਾਂ ਸਤਿਗੁਰੂ ਜੀ ਅੱਗੇ ਜਾ ਕੇ ਫੈਸਲਾ ਦਿੰਦੇ ਨੇ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਗੁਰ ਸ਼ਬਦ ਹੈ ਹਉਮੈ ਭੀਤ ਖੋਈ ਤੋ ਦਿਆਰ ਬੀਠਲੋ ਪਾਇਓ। ਗੁਰੂ ਸ਼ਬਦ ਦੇ ਨਾਲ ਹਉਮੈ ਦੀ ਕੰਧ ਨੂੰ ਜਦੋਂ ਢਾ ਦਿੱਤਾ, ਆਪਣੇ ਅੰਦਰੋਂ ਬਣੀ ਹੋਈ ਹੰਕਾਰ ਦੀ ਪਰਤ ਨੂੰ ਜਦੋਂ ਤੋੜ ਦਿੱਤਾ, ਤੋ ਦਿਆਰ ਬੀਠਲੋ ਪਾਇਓ, ਉਸ ਹਿਰਦੇ ਦੇ ਵਿੱਚੋਂ ਹੀ ਆਪਣੇ ਅੰਦਰੋਂ ਹੀ ਦਇਆ ਕਰਨ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰਮਾਤਮਾ ਹਿਰਦੇ ਦੇ ਵਿੱਚੋਂ ਪ੍ਰਾਪਤ ਹੋ ਗਿਆ, ਕਿਉਂਕਿ ਪਰਮਾਤਮਾ ਕਿਤੇ ਬਾਹਰ ਨਹੀਂ। ਬਾਹਰ ਕੇਵਲ ਤਾਂ ਕੇਵਲ ਭਟਕਣਾ ਹੈ, ਬਾਹਰ ਕੇਵਲ ਤਾਂ ਕੇਵਲ ਭਰਮ ਹੈ, ਪਰਮਾਤਮਾ ਅੰਦਰ ਹੈ। ਲੋੜ ਹੈ ਮਨੁੱਖ ਨੂੰ ਆਪਣੇ ਧਿਆਨ ਨੂੰ ਅੰਦਰ ਲਿਆਉਣ ਵਾਸਤੇ, ਲੋੜ ਹੈ ਮਨੁੱਖ ਵਾਸਤੇ ਆਪਣੀ ਸੁਰਤ ਨੂੰ, ਆਪਣੀ ਬਿਰਤੀ ਨੂੰ ਆਪਣੇ ਅੰਦਰ ਲਿਆਉਣ ਵਾਸਤੇ, ਇਕਾਗਰਤਾ ਦੇ ਵਿੱਚ ਟਿਕਣ ਵਾਸਤੇ। ਇਹ ਗੁਰਬਾਣੀ ਪੜ੍ਹਦੇ ਹਾਂ, ਇਹ ਸਿਮਰਨ ਕਰਦੇ ਹਾਂ ਆਪਾਂ, ਇਹ ਸੇਵਾ ਕਰਦੇ ਹਾਂ ਆਪਾਂ, ਇਹਦਾ ਭਾਵ ਇਹ ਹੈ ਕਿ ਸਾਡਾ ਮਨ ਟਿਕੇ, ਸਾਡਾ ਮਨ ਇਕਾਗਰਤਾ ਵਿੱਚ ਆਵੇ। ਜੇ ਕੋਈ ਇਹ ਮੰਨ ਲਵੇ ਕਿ ਗੁਰਬਾਣੀ ਪੜ੍ਹੀ ਜਾਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਭਾਵਨਾ ਗਲਤ ਹੈ। ਗੁਰਬਾਣੀ ਪੜ੍ਹਨ ਦੇ ਨਾਲ ਮਨ ਦੇ ਵਿਚਲੇ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਗੁਰਬਾਣੀ ਪੜ੍ਹਨ ਦੇ ਨਾਲ ਮਨ ਪਵਿੱਤਰ ਹੁੰਦਾ ਹੈ, ਮਨ ਸੁੱਚਾ ਹੁੰਦਾ ਹੈ। ਅਤੇ ਗੁਰਦੇਵ ਜੀ ਉਚਾਰਨ ਕਰਦੇ ਨੇ, ਸੁੱਚ ਹੋਵੇ ਤਾਂ ਸੱਚ ਪਾਈਏ। ਪਰਮਾਤਮਾ ਦੀ ਪ੍ਰਾਪਤੀ ਮਨੁੱਖ ਨੂੰ ਉਦੋਂ ਹੁੰਦੀ ਹੈ ਜਦੋਂ ਮਨ ਦੇ ਵਿੱਚ ਸ਼ੁੱਧਤਾ ਆ ਜਾਵੇ, ਮਨ ਦੇ ਵਿੱਚ ਪਵਿੱਤਰਤਾ ਆ ਜਾਵੇ, ਮਨ ਦੇ ਅੰਦਰਲੀ ਮੈਲ ਖਤਮ ਹੋ ਜਾਵੇ, ਮਨ ਦੇ ਉੱਪਰ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪਰਤ ਜੰਮੀ ਹੈ ਉਹ ਲੱਥ ਜਾਵੇ। ਜਦੋਂ ਉਹ ਮੈਲ ਲੱਥ ਗਈ, ਮਨ ਪਵਿੱਤਰ ਹੋ ਗਿਆ, ਮਨ ਸ਼ੁੱਧ ਹੋ ਗਿਆ, ਉਸ ਮਨ ਦੇ ਵਿੱਚੋਂ ਹੀ ਪਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ, ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਇਸੇ ਲਈ ਗੁਰਦੇਵ ਜੀ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮਨ, ਤੂੰ ਜੋਤ ਸਰੂਪ ਹੈ, ਤੂੰ ਪਰਮਾਤਮਾ ਦੀ ਜੋਤ ਹੈ, ਪਰਮਾਤਮਾ ਦਾ ਹੀ ਰੂਪ ਹੈ, ਪਰੰਤੂ ਤੇਰੇ ਉੱਪਰ ਇੰਨੀ ਮੈਲ ਲੱਗ ਗਈ ਹੈ, ਉਸ ਮਲੀਨਤਾ ਦੇ ਨਾਲ ਜੋ ਤੇਰੇ ਅੰਦਰ ਬ੍ਰਹਮ ਸਰੂਪ ਹੈ ਉਹਦਾ ਪ੍ਰਕਾਸ਼ ਤੈਨੂੰ ਨਹੀਂ ਮਿਲ ਰਿਹਾ, ਉੱਥੇ ਅੰਧੇਰਾ ਹੈ। ਆਪਾਂ ਇੱਕ ਲਾਲਟਣ ਖਰੀਦ ਲਈਏ, ਲਾਲਟਣ ਨੂੰ ਜਗਾਉਂਦੇ ਹਾਂ ਅਤੇ ਲਾਲਟਣ ਦੇ ਉੱਪਰ ਵੱਟੀ ਦੀ ਕਵਰ ਵਾਸਤੇ ਚਿਮਣੀ ਹੁੰਦੀ ਹੈ ਸ਼ੀਸ਼ੇ ਦੀ। ਪੁਰਾਣੇ ਸਮਿਆਂ ਦੇ ਵਿੱਚ ਲੋਕ ਘਰਾਂ ਵਿੱਚ ਲਾਲਟਣ ਰੱਖਿਆ ਕਰਦੇ ਸੀ, ਰੋਜ਼ਾਨਾ ਉਸ ਚਿਮਨੀ ਨੂੰ ਸਾਫ਼ ਕੀਤਾ ਜਾਂਦਾ ਸੀ, ਇਸ ਵਾਸਤੇ ਕਿ ਜਦੋਂ ਲਾਲਟਣ ਜਗੇਗੀ ਉਹਦੀ ਰੋਸ਼ਨੀ ਸਾਨੂੰ ਮਿਲੇ, ਉਹਦਾ ਪ੍ਰਕਾਸ਼ ਸਾਨੂੰ ਮਿਲੇ, ਉਹਦੇ ਪ੍ਰਕਾਸ਼ ਦੇ ਨਾਲ ਅਸੀਂ ਸਭ ਕੁਝ ਸਾਫ਼ ਦੇਖ ਸਕੀਏ ਜੋ ਦੇਖਣਾ ਚਾਹੁੰਦੇ ਹਾਂ। ਮਾਰਗ ਦੇ ਵਿੱਚ ਜਾ ਰਹੇ ਹਾਂ, ਰਸਤੇ ਦੇ ਉੱਪਰ ਜਾ ਰਹੇ ਹਾਂ, ਲਾਲਟਣ ਹੱਥ ਵਿੱਚ ਫੜ ਕੇ ਨਾਲ ਲੈ ਕੇ ਜਾਂਦੇ ਹਾਂ ਤਾਂ ਕਿ ਸਾਨੂੰ ਪ੍ਰਕਾਸ਼ ਮਿਲੇ, ਚਾਨਣ ਮਿਲੇ, ਅਸੀਂ ਆਪਣੇ ਰਸਤੇ ਤੋਂ ਖੁੰਝ ਨਾ ਜਾਈਏ। ਲਾਲਟਣ ਪ੍ਰਕਾਸ਼ ਦਿੰਦੀ ਹੈ, ਪਰੰਤੂ ਲਾਲਟਣ ਦੀ ਚਿਮਣੀ ਸਾਫ਼ ਨਹੀਂ ਕੀਤੀ। ਲਾਲਟਣ ਦੀ ਚਿਮਣੀ ਦੇ ਉੱਪਰ ਧੂੰਆਂ ਜੰਮਿਆ ਹੋਇਆ ਏ, ਮਿੱਟੀ ਘੱਟਾ ਜੰਮਿਆ ਹੋਇਆ ਏ, ਲਾਲਟਣ ਜਗ ਰਹੀ ਹੈ, ਉਹਦਾ ਕੋਈ ਅਰਥ ਨਹੀਂ, ਉਹਦਾ ਕੋਈ ਫਾਇਦਾ ਨਹੀਂ। ਲਾਲਟਣ ਜਗ ਰਹੀ ਹੈ, ਨੁਕਸਾਨ ਹੈ ਕਿ ਤੇਲ ਬਲ ਰਿਹਾ ਏ, ਪਰੰਤੂ ਉਹਦੇ ਤੋਂ ਫਾਇਦਾ ਕੋਈ ਨਹੀਂ ਮਿਲਿਆ। ਮਨੁੱਖ ਦੇ ਮਨ ਰੂਪੀ ਲਾਲਟਣ ਦੀ ਚਿਮਨੀ ਜਿਹੜੀ ਵਿਕਾਰਾਂ ਦੀ ਮੈਲ ਦੇ ਨਾਲ ਬਿਲਕੁਲ ਗੰਦੀ ਹੋ ਚੁੱਕੀ ਹੈ, ਉਹ ਮਨ ਪਵਿੱਤਰ ਨਹੀਂ, ਉਹ ਚਿਮਨੀ ਸਾਫ਼ ਨਹੀਂ ਕੀਤੀ। ਜੋ ਮਨ ਦੇ ਵਿੱਚੋਂ ਜੋਤ ਸਰੂਪ ਦਾ ਪ੍ਰਕਾਸ਼ ਮਿਲਣਾ ਸੀ ਨਾ ਗੁਰੂ ਪਿਆਰ ਵਾਲਿਓ, ਉਹ ਪ੍ਰਕਾਸ਼ ਨਹੀਂ ਮਿਲਿਆ, ਉਹ ਚਾਨਣ ਨਹੀਂ ਮਿਲਿਆ। ਮਨ ਦੀ ਭਟਕਣਾ ਇਸ ਵਾਸਤੇ ਦੂਰ ਨਹੀਂ ਹੋਈ। ਮਨ ਨੂੰ ਗਿਆਨ ਪੂਰਾ ਮਿਲ ਰਿਹਾ ਹੈ, ਮਨ ਨੂੰ ਸਮਝ ਪੂਰੀ ਆ ਰਹੀ ਹੈ। ਮਨ ਜਾਣਦਾ ਹੈ ਕਿ ਅੱਜ ਇੱਕ ਆਦਮੀ ਸੰਸਾਰ ਤੋਂ ਖਤਮ ਹੋ ਚੁੱਕਾ ਹੈ, ਕੂਚ ਕਰ ਗਿਆ ਹੈ, ਕੱਲ੍ਹ ਨੂੰ ਮੇਰੀ ਵੀ ਮੌਤ ਆਉਣੀ ਹੈ, ਪਰੰਤੂ ਅਸਰ ਫਿਰ ਵੀ ਕੋਈ ਨਹੀਂ ਹੋ ਰਿਹਾ। ਮਨੁੱਖ ਫਿਰ ਵੀ ਨਹੀਂ ਸਮਝਿਆ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ। ਘਰ ਘਰ ਦੇ ਵਿੱਚ ਇੱਕ ਸੰਦੇਸ਼ਾ ਹੁੰਦਾ ਹੈ ਜਦੋਂ ਕਿਤੇ ਮੌਤ ਹੁੰਦੀ ਹੈ, ਕਿ ਜਿਸ ਤਰ੍ਹਾਂ ਇਹ ਜੀਵ ਚਲੇ ਗਿਆ ਹੈ, ਇਹ ਤੇਰੇ ਲਈ ਵੀ ਸੱਦਾ ਆਈ ਕਿ ਇੱਕ ਦਿਨ ਤੂੰ ਵੀ ਸੰਸਾਰ ਤੋਂ ਕੂਚ ਕਰ ਜਾਣਾ ਹੈ। ਮਨ ਨੂੰ ਪੂਰਾ ਗਿਆਨ ਹੈ, ਮਨ ਨੂੰ ਪੂਰੀ ਸਮਝ ਹੈ, ਪਰੰਤੂ ਮਨ ਦੇ ਉੱਪਰ ਅਸਰ ਫਿਰ ਵੀ ਨਹੀਂ ਹੋ ਰਿਹਾ। ਉਹ ਲਾਲਟਣ ਜਗ ਰਹੀ ਹੈ, ਉਹ ਪ੍ਰਕਾਸ਼ ਵਾਲੀ ਲਾਲਟਣ ਜਿਹੜੀ ਹੈ ਉਹ ਸਹੀ ਜਗ ਰਹੀ ਹੈ, ਪਰੰਤੂ ਚਿਮਨੀ ਇੰਨੀ ਕਾਲੀ ਹੋ ਗਈ ਹੈ ਕਿ ਉਹਦਾ ਚਾਨਣ ਨਹੀਂ ਮਿਲ ਰਿਹਾ। ਭਗਤ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ, ਮਾਧੋ ਅਵਿੱਦਿਆ ਹਿੱਤ ਕੀਨ ਵਿਵੇਕ ਦੀਪ ਮਲੀਨ। ਅਵਿੱਦਿਆ ਅਗਿਆਨਤਾ ਦੇ ਨਾਲ ਹਿੱਤ ਜੋੜਿਆ, ਹੋਇਆ ਕਿ ਜੋ ਵਿਵੇਕ ਰੂਪੀ ਦੀਪਕ ਸੀ, ਜੋ ਗਿਆਨ ਰੂਪੀ ਸਮਝ ਰੂਪੀ ਦੀਪਕ ਸੀ ਮਨੁੱਖ ਦੇ ਅੰਦਰ, ਉਹ ਮਲੀਨ ਮੈਲਾ ਹੋ ਗਿਆ। ਉਹਦੀ ਰੋਸ਼ਨੀ ਜਿਹੜੀ ਹੈ ਉਹ ਮੈਲੀ ਮਿਲ ਰਹੀ ਹੈ, ਸਹੀ ਰੋਸ਼ਨੀ ਨਹੀਂ ਮਿਲ ਰਹੀ। ਮੈਂ ਅਰਜ਼ ਕਰਾਂ, ਪਾਪੀ ਦੇ ਅੰਦਰ ਵੀ ਗਿਆਨ ਵਾਲਾ ਦੀਪਕ ਬਲ ਰਿਹਾ ਹੈ, ਭਗਤ ਦੇ ਅੰਦਰ ਵੀ ਗਿਆਨ ਵਾਲਾ ਦੀਪਕ ਬਲ ਰਿਹਾ ਹੈ। ਓਨਾ ਗਿਆਨ ਪਾਪੀ ਦੇ ਅੰਦਰ ਹੈ, ਓਨਾ ਹੀ ਗਿਆਨ ਭਗਤ ਦੇ ਅੰਦਰ ਹੈ, ਕੋਈ ਫਰਕ ਨਹੀਂ। ਉਹੀ ਜੋਤ ਪਾਪੀ ਦੇ ਅੰਦਰ ਹੈ, ਉਹੀ ਜੋਤ ਭਗਤ ਦੇ ਅੰਦਰ ਹੈ, ਕੋਈ ਫਰਕ ਨਹੀਂ। ਫਰਕ ਕੀ ਹੈ? ਭਗਤ ਉਸ ਜੋਤ ਦਾ ਪ੍ਰਕਾਸ਼ ਲੈ ਰਿਹਾ ਹੈ ਅਤੇ ਪਾਪੀ ਦੇ ਕੋਲੋਂ ਉਹ ਪ੍ਰਕਾਸ਼ ਲਿਆ ਨਹੀਂ ਗਿਆ। ਭਗਤ ਨੇ ਗੁਰੂ ਸ਼ਬਦ ਦੇ ਨਾਲ ਆਪਣੇ ਅੰਦਰੋਂ ਹਉਮੈ ਦੀ ਦੀਵਾਰ ਨੂੰ ਤੋੜ ਦਿੱਤਾ ਹੈ, ਦਿਆਲੂ ਬੀਠਲ ਪਰਮਾਤਮਾ ਨੂੰ ਪਾ ਲਿਆ ਹੈ, ਪਰੰਤੂ ਪਾਪੀ ਦੇ ਅੰਦਰ ਹੰਕਾਰ ਦੀ ਦੀਵਾਰ ਅਜੇ ਵੀ ਬਣੀ ਹੋਈ ਹੈ। ਇਹੀ ਕਾਰਨ ਬਣਿਆ ਕਿ ਉਹ ਮਾਰਗ ਤੋਂ ਖੁੰਝ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਇਸੇ ਦੀਵਾਰ ਦੇ ਕਾਰਨ ਮਾਰਗ ਤੋਂ ਉੱਖੜ ਗਏ। ਪਰੰਤੂ ਭਾਈ ਲਹਿਣਾ ਜੀ, ਭਾਈ ਲਹਿਣਾ ਜੀ ਜਿਨ੍ਹਾਂ ਦਾ ਮਨ ਸ਼ੁੱਧ ਹੈ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਵੈਰਾਗ ਹੈ, ਜਿਨ੍ਹਾਂ ਦੇ ਅੰਦਰ ਲੇਸ਼ ਮਾਤਰ ਵੀ ਹੰਕਾਰ ਨਹੀਂ, ਐਸੇ ਭਾਈ ਲਹਿਣਾ ਜੀ ਗੁਰੂ ਰੂਪ ਹੋ ਗਏ। ਜੋ ਦੀਸੈ ਸੋ ਤੇਰਾ ਰੂਪ, ਉਹ ਬ੍ਰਹਮ ਸਰੂਪ ਹੋ ਗਏ। ਬ੍ਰਹਮ ਸਰੂਪ ਕਿਉਂ ਹੋ ਗਏ? ਕਿਉਂਕਿ ਉਹਨਾਂ ਨੇ ਪਹਿਚਾਣ ਕਰ ਲਈ ਬ੍ਰਹਮ ਦੀ। ਆਪਾਂ ਹਰੇਕ ਨੂੰ ਉੱਚੀ ਕੁੱਲ ਵਿੱਚ ਜਿਹੜਾ ਜਨਮ ਲੈਂਦਾ ਹੈ ਬ੍ਰਾਹਮਣ ਖਵਾਉਣ ਲੱਗ ਪੈਂਦਾ ਹੈ, ਬ੍ਰਾਹਮਣ ਕਹਿ ਦਿੰਦੇ ਹਾਂ, ਪਰੰਤੂ ਸਤਿਗੁਰੂ ਜੀ ਇਹਦੇ ਨਾਲ ਸਹਿਮਤ ਨਹੀਂ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਬ੍ਰਹਮਣ ਸੋ ਜੇ ਬ੍ਰਹਮ ਵਿਚਾਰ ਹੈ। ਅਸਲੀ ਬ੍ਰਹਮਣ ਉਹੀ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਬ੍ਰਹਮਣ ਦਾ ਭਾਵ ਹੈ ਜੋ ਬ੍ਰਹਮ ਦੇ ਨਾਲ ਜੁੜਿਆ ਹੋਇਆ, ਜਿਹਨੂੰ ਬ੍ਰਹਮ ਦਾ ਪੂਰਨ ਗਿਆਨ ਹੈ। ਭਗਤ ਉਸੇ ਨੂੰ ਕਿਹਾ ਜਾਂਦਾ ਹੈ ਜੋ ਭਗਵੰਤ ਨੂੰ ਜਾਣਦਾ ਹੈ। ਉਸੇ ਨੂੰ ਹੀ ਸਿੱਖ ਕਿਹਾ ਜਾਂਦਾ ਹੈ ਜੋ ਗੁਰੂ ਦੀ ਸਿੱਖਿਆ ਨੂੰ ਜਾਣਦਾ ਹੈ। ਉਸੇ ਨੂੰ ਗੁਰਸਿੱਖ ਕਿਹਾ ਜਾਂਦਾ ਹੈ ਜੋ ਗੁਰੂ ਦੀ ਸਿੱਖਿਆ ਦੇ ਉੱਪਰ ਪੂਰਨ ਚੱਲਦਾ ਹੈ। ਉਸੇ ਨੂੰ ਖਾਲਸਾ ਕਿਹਾ ਜਾਂਦਾ ਹੈ ਜੋ ਬਿਲਕੁਲ ਖਾਲਸ ਹੈ, ਸ਼ੁੱਧ ਹੈ, ਜਿਹਦੇ ਵਿੱਚ ਰੱਤੀ ਜਿੰਨੀ ਵੀ ਬਨਾਵਟ ਨਹੀਂ। ਇਸੇ ਹੀ ਤਰ੍ਹਾਂ ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਨੂੰ ਜਿਵੇਂ ਗੁਰਸਿੱਖ ਕਿਹਾ ਜਾਂਦਾ ਹੈ, ਬਿਲਕੁਲ ਸ਼ੁੱਧ ਹੈ ਉਸ ਨੂੰ ਜਿਵੇਂ ਖਾਲਸਾ ਕਿਹਾ ਜਾਂਦਾ ਹੈ। ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਵਾਲੇ ਨੂੰ ਜਿਸ ਤਰ੍ਹਾਂ ਗੁਰਮੁਖ ਕਿਹਾ ਜਾਂਦਾ ਹੈ, ਭਗਤੀ ਭਾਉ ਦੇ ਵਿੱਚ ਰਹਿ ਕੇ ਭਗਵੰਤ ਨੂੰ ਜਾਣਨ ਵਾਲੇ ਨੂੰ ਜਿਵੇਂ ਭਗਤ ਕਿਹਾ ਜਾਂਦਾ ਹੈ, ਇਸੇ ਹੀ ਤਰ੍ਹਾਂ ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਦੇ ਨਾਲ ਜੋ ਜੁੜਿਆ ਹੋਇਆ ਹੈ, ਉਸ ਨੂੰ ਬ੍ਰਹਮਣ ਕਿਹਾ ਜਾਂਦਾ ਹੈ। ਪਰੰਤੂ ਇੱਕ ਹਉਮੈ ਹੈ, ਇੱਕ ਹੰਕਾਰ ਹੈ ਜਿਸ ਨੇ ਬ੍ਰਹਮਣ ਨੂੰ ਬ੍ਰਹਮ ਤੋਂ ਵੱਖਰਾ ਕਰ ਦਿੱਤਾ। ਬ੍ਰਹਮਣ ਨੂੰ ਵੱਖਰਾ ਕਰ ਦਿੱਤਾ ਬ੍ਰਹਮ ਤੋਂ ਹੰਕਾਰ ਨੇ, ਹੋਇਆ ਕਿ ਭਗਤ ਕਬੀਰ ਜੀ ਨੂੰ ਉਸ ਬ੍ਰਹਮਣ ਨੂੰ ਠੋਕਰ ਮਾਰ ਕੇ ਸਮਝਾਉਣਾ ਪਿਆ। ਅਤੇ ਇਹ ਗੱਲ ਕਹੀ ਭਗਤ ਕਬੀਰ ਜੀ ਨੇ ਕਿ ਹੇ ਬ੍ਰਹਮਣ, ਤੈਨੂੰ ਹੰਕਾਰ ਹੈ ਮੈਂ ਉੱਚੀ ਕੁੱਲ ਦੇ ਵਿੱਚ ਹੈ, ਤੈਨੂੰ ਹੰਕਾਰ ਹੈ ਮੈਂ ਬ੍ਰਾਹਮਣ ਹਾਂ ਅਤੇ ਅਸੀਂ ਸ਼ੂਦਰ ਹਾਂ, ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਹਮਣ ਹੈ, ਤੈਨੂੰ ਬ੍ਰਹਮਣੀ ਨੇ ਜਨਮ ਦਿੱਤਾ ਹੈ, ਜਿਸ ਮਾਰਗ 'ਤੇ ਅਸੀਂ ਸੰਸਾਰ ਵਿੱਚ ਆਏ ਹਾਂ ਤੂੰ ਵੀ ਉਸੇ ਰਸਤੇ ਆਇਆ ਹੈ, ਤੂੰ ਵੱਖਰੇ ਰਸਤੇ ਕਿਉਂ ਨਹੀਂ ਆਇਆ। ਹਮ ਕਤ ਤੁਮ ਕਤ ਬ੍ਰਹਮਣ ਹਮ ਕਤ ਸ਼ੂਦ, ਤੂੰ ਕਹਿ ਰਿਹਾ ਕਿ ਅਸੀਂ ਬ੍ਰਾਹਮਣ ਹਾਂ ਤੁਸੀਂ ਸ਼ੂਦਰ ਹੋ, ਅਤੇ ਫਿਰ ਇੱਕ ਗੱਲ ਦਾ ਜਵਾਬ ਦੇ, ਹੇ ਬ੍ਰਾਹਮਣ ਹਮ ਕਤ ਲੋਹੂ ਤੁਮ ਕਤ ਦੁੱਧ, ਸਾਡੇ ਸਰੀਰ ਦੇ ਵਿੱਚ ਲਹੂ ਹੈ ਪਰੰਤੂ ਤੇਰੇ ਸਰੀਰ ਦੇ ਵਿੱਚ ਦੁੱਧ ਕਿਉਂ ਨਹੀਂ, ਤੇਰੇ ਅੰਦਰ ਵੀ ਲਹੂ ਹੈ। ਇਹਦਾ ਅਰਥ ਇਹ ਬਣਿਆ ਤੇਰੇ ਅਤੇ ਸਾਡੇ ਵਿੱਚ ਫਰਕ ਕੋਈ ਨਹੀਂ, ਪਰੰਤੂ ਤੇਰਾ ਹੰਕਾਰ ਤੈਨੂੰ ਸਾਡੇ ਤੋਂ ਵੱਖਰਾ ਕਰ ਰਿਹਾ ਹੈ, ਤੇਰਾ ਹੰਕਾਰ ਤੈਨੂੰ ਸਾਡੇ ਤੋਂ ਹੀ ਨਹੀਂ ਬਲਕਿ ਪਰਮਾਤਮਾ ਤੋਂ ਵੱਖਰਾ ਕਰ ਰਿਹਾ ਹੈ। ਐਸੇ ਜੋ ਹੰਕਾਰੀ ਬ੍ਰਾਹਮਣ ਸਨ, ਐਸੇ ਜੋ ਹੰਕਾਰੀ ਜਿੱਦੀ ਪੰਡਿਤ ਲੋਕ ਸਨ, ਜੋ ਆਪਣੇ ਆਪ ਨੂੰ ਉੱਚੀ ਕੁੱਲ ਵਾਲਾ ਖਵਾਉਂਦੇ ਸੀ, ਸਤਿਗੁਰੂ ਜੀ ਉਚਾਰਨ ਕਰਦੇ ਨੇ ਅਹੰਕਾਰੀਆਂ, ਜਿਹੜੇ ਹੰਕਾਰੀ ਪੰਡਿਤ ਲੋਕ ਸਨ ਉਹਨਾਂ ਬਾਬਤ ਪਿੱਠ ਦੇ, ਪਰਮਾਤਮਾ ਨੇ ਉਹਨਾਂ ਵੱਲ ਪਛਾੜੀ ਕਰ ਦਿੱਤੀ। ਨਾਮ ਦੇਓ ਮੁੱਖ ਲਾਇਆ, ਨਾਮ ਦੇ ਭਗਤ ਵੱਲ ਆਪਣਾ ਮੁਖੜਾ ਘੁਮਾ ਲਿਆ। ਹੰਕਾਰੀ ਨੂੰ ਬ੍ਰਹਮ ਅਸਥਾਨ 'ਤੇ ਕਿਸੇ ਤਰ੍ਹਾਂ ਦੀ ਥਾਂ ਨਹੀਂ, ਹੰਕਾਰੀ ਨੂੰ ਪਰਮਾਤਮਾ ਦੇ ਦਰ 'ਤੇ ਕਿਸੇ ਤਰ੍ਹਾਂ ਦੀ ਥਾਂ ਨਹੀਂ। ਹੰਕਾਰੀ ਮਨੁੱਖ ਨੂੰ ਪਰਮਾਤਮਾ ਕਦੇ ਕਬੂਲ ਨਹੀਂ ਕਰਦਾ। ਕਾਰਨ ਇਹ ਹੈ ਕਿ ਪਰਮਾਤਮਾ ਅਤੇ ਹੰਕਾਰ ਦੋਨੋਂ ਇੱਕ ਥਾਂ ਨਹੀਂ ਹੋ ਸਕਦੇ, ਇੱਕ ਮਿਆਨ ਦੇ ਵਿੱਚ ਇੱਕ ਹੀ ਤਲਵਾਰ ਰਹਿੰਦੀ ਹੈ। ਜੇ ਬਾਬਾ ਅਟਲ ਰਾਏ ਜੀ ਨੇ ਮੋਹਣ ਨੂੰ ਜਿਉਂਦਿਆਂ ਕੀਤਾ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ, ਇਹ ਵੀ ਅੱਜ ਇੱਕ ਹੰਕਾਰ ਦਾ ਬੀਜ ਹੋਵੇਗਾ ਕਿ ਮੇਰੇ ਵਿੱਚ ਆਹ ਸਮਰੱਥਾ ਹੈ, ਮੇਰੇ ਵਿੱਚ ਆਹ ਤਾਣ ਹੈ। ਇਸ ਲਈ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਹੋਇਆ ਇਹੀ ਕਿ ਬਾਬਾ ਅਟਲ ਰਾਏ ਜੀ ਨੂੰ ਸਰੀਰ ਤਿਆਗਣਾ ਪਿਆ। ਇਹ ਕਰਾਮਾਤਾਂ, ਇਹ ਸ਼ਕਤੀਆਂ ਹਉਮੈ ਨੂੰ ਜਨਮ ਦਿੰਦੀਆਂ ਨੇ, ਹੰਕਾਰ ਨੂੰ ਪੈਦਾ ਕਰਦੀਆਂ ਨੇ। ਇਸੇ ਲਈ ਗੁਰਦੇਵ ਜੀ ਨੇ ਬਚਨ ਕੀਤਾ ਸੀ, ਕਰਾਮਾਤ ਨਾਮ ਕਹਿਰ ਹੈ ਸੋ ਹਮ ਕਰਤੇ ਨਾਹੇ, ਕਿ ਕਰਾਮਾਤ ਕਹਿਰ ਦਾ ਨਾਮ ਹੈ। ਅਸੀਂ ਕਰਾਮਾਤ ਨਹੀਂ ਕਰਦੇ, ਅਸੀਂ ਕਰਾਮਾਤੀ ਨਹੀਂ ਹਾਂ, ਅਸੀਂ ਤਾਂ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲੇ ਹਾਂ। ਸਾਡੇ ਅੰਦਰ ਮੈਂ ਹੈ ਪਰੰਤੂ ਉਹ ਕਿਹੜੀ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਸਾਡੇ ਅੰਦਰ ਉਹ ਨਿਮਰਤਾ ਵਾਲੀ ਮੈਂ ਹੈ, ਹਉਮੈ ਵਾਲੀ ਨਹੀਂ, ਕਿਉਂਕਿ ਹੋਂ ਹੋਂ ਮੈਂ ਵਿੱਚੋਂ ਖੋਵੈ ਉਹ ਅਸੀਂ ਆਪਣੇ ਅੰਦਰੋਂ ਖਤਮ ਕਰ ਦਿੱਤੀ ਹੈ। ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਗਿਆਨ ਬਖਸ਼ ਦਿੱਤਾ ਹੈ ਕਿ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਮਨੁੱਖ ਦੇ ਅੰਦਰੋਂ ਮੈਂ ਖਤਮ ਹੋ ਗਈ, ਮਨੁੱਖ ਦੇ ਅੰਦਰੋਂ ਮੇਰੀ ਮੇਰੀ ਖਤਮ ਹੋ ਗਈ, ਮਨੁੱਖ ਦਾ ਹਰੇਕ ਕਾਰਜ ਪਰਮਾਤਮਾ ਆਪ ਸਵਾਰਦਾ ਹੈ। ਮਨੁੱਖ ਦਾ ਹਰੇਕ ਕਾਰਜ ਪਰਮਾਤਮਾ ਦਾ ਆਪਣਾ ਨਿੱਜੀ ਕਾਰਜ ਬਣ ਜਾਂਦਾ ਹੈ। ਆਪਾਂ ਪੁਰਾਣੀਆਂ ਸਾਖੀਆਂ ਸੁਣਦੇ ਹਾਂ, ਪੁਰਾਣੀਆਂ ਸਾਖੀਆਂ ਪੜ੍ਹਦੇ ਹਾਂ, ਵਿਦਵਾਨ ਦੱਸਦੇ ਨੇ ਭਗਤ ਧੰਨਾ ਜੀ ਦੇ ਸਾਰੇ ਕਾਰਜ ਪਰਮਾਤਮਾ ਨੇ ਕੀਤੇ। ਉਹਦਾ ਕਾਰਨ ਕੀ ਹੈ? ਭਗਤ ਧੰਨਾ ਜੀ ਇਤਨੇ ਬ੍ਰਹਮ ਦੇ ਵਿੱਚ ਵਲੀਨ ਹੋ ਗਏ, ਉਹ ਜੋ ਵੀ ਕੰਮ ਕਰ ਰਹੇ ਸੀ, ਲੋਕ ਇਹ ਕਹਿੰਦੇ ਸਨ ਇਹ ਤਾਂ ਰੱਬ ਕੰਮ ਕਰ ਰਿਹਾ, ਇਹ ਤਾਂ ਪਰਮਾਤਮਾ ਖੁਦ ਆ ਕੇ ਕਾਰਜ ਕਰ ਰਿਹਾ ਹੈ। ਭਾਵ ਕਿ ਭਗਤ ਧੰਨਾ ਜੀ ਦੇ ਵਿੱਚ ਅਤੇ ਭਗਵੰਤ ਦੇ ਵਿੱਚ ਕੋਈ ਫਰਕ ਨਹੀਂ ਸੀ ਰਹਿ ਗਿਆ, ਇੱਕ ਰੂਪ ਹੋ ਗਏ ਸਨ। ਦੁਆ ਅਤੇ ਏਕ ਰੂਪ ਹੋਇਆ ਗਏ, ਦੋ ਤੋਂ ਇੱਕ ਸਰੂਪ ਬਣ ਗਏ। ਦੋ ਤੋਂ ਇੱਕ ਸਰੂਪ ਉਦੋਂ ਬਣਦਾ ਹੈ ਜਦੋਂ ਇੱਕ ਨੂੰ ਖਤਮ ਕਰਨਾ ਪੈਂਦਾ ਹੈ। ਜੇ ਦੋਨੋਂ ਕਾਇਮ ਰਹਿਣ ਫਿਰ ਇੱਕ ਸਰੂਪ ਨਹੀਂ ਹੋ ਸਕਦਾ। ਦੋਨਾਂ ਵਿੱਚੋਂ ਇੱਕ ਨੂੰ ਖਤਮ ਹੋਣਾ ਪਵੇਗਾ ਤਾਂ ਹੀ ਦੋਨੋਂ ਇੱਕ ਰੂਪ ਬਣ ਸਕਦੇ ਨੇ। ਰਜਨੀਸ਼ ਜੀ ਬਹੁਤ ਸੁੰਦਰ ਇੱਕ ਗੱਲ ਲਿਖਦੇ ਨੇ, ਕਹਿੰਦੇ ਨੇ ਇੱਕ ਵਾਰ ਇੱਕ ਪ੍ਰੇਮੀ ਆਪਣੇ ਦੂਸਰੇ ਪ੍ਰੇਮੀ ਨੂੰ ਮਿਲਣ ਚਲੇ ਗਿਆ। ਦਰਵਾਜ਼ਾ ਬੰਦ ਸੀ, ਦਸਤਕ ਦਿੱਤੀ, ਅੰਦਰੋਂ ਆਵਾਜ਼ ਆਈ, ਕੌਣ? ਕਹਿੰਦਾ ਮੈਂ ਤੇਰਾ ਪ੍ਰੇਮੀ। ਦਰਵਾਜ਼ਾ ਨਹੀਂ ਖੁੱਲ੍ਹਿਆ, ਪ੍ਰੇਮ ਦੇ ਵਿੱਚ ਮੈਂ ਨਹੀਂ ਹੁੰਦੀ। ਗਿਆਨ ਆਇਆ, ਮੈਂ ਦੀ ਗੱਲ ਕੀਤੀ ਹੈ, ਦਰਵਾਜ਼ਾ ਤਾਂ ਨਹੀਂ ਖੁੱਲ੍ਹਾ। ਦੂਸਰੀ ਵਾਰ ਗਿਆ, ਦਸਤਕ ਦਿੱਤੀ, ਆਵਾਜ਼ ਆਈ, ਕੌਣ? ਕਹਿੰਦਾ ਹੁਣ ਨਾ ਮੈਂ, ਹੁਣ ਨਾ ਮੇਰੀ ਕੋਈ ਅਵਸਥਾ, ਹੁਣ ਤਾਂ ਤੂੰ ਹੀ ਤੂੰ ਹੈ। ਦਰਵਾਜ਼ਾ ਖੁੱਲ੍ਹ ਗਿਆ। ਭਗਤ ਕਬੀਰ ਜੀ ਉਚਾਰਨ ਕਰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਮੇਰੇ ਅੰਦਰੋਂ ਦਵੈਤ ਭਾਵਨਾ ਖਤਮ ਹੋ ਗਈ, ਮੇਰੇ ਅੰਦਰੋਂ ਆਪਾ ਭਾਵ ਹੰਕਾਰ ਖਤਮ ਹੋ ਗਿਆ, ਫਿਰ ਮੈਂ ਜਿਹੜੇ ਪਾਸੇ ਵੀ ਦੇਖਿਆ ਮੈਨੂੰ ਤੂੰ ਹੀ ਦਿਖਾਈ ਦਿੱਤਾ, ਤੇਰੇ ਤੋਂ ਬਿਨਾਂ ਕੁਝ ਦਿਖਾਈ ਨਹੀਂ ਦਿੱਤਾ। ਫਿਰ ਜਿਨ੍ਹਾਂ ਦੇ ਅੰਦਰ ਐਸੀ ਬ੍ਰਹਮ ਦ੍ਰਿਸ਼ਟੀ ਆ ਗਈ, ਉਹਨਾਂ ਦੇ ਬੋਲ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਨ੍ਹਾਂ ਦੇ ਅੰਦਰ ਐਸੀ ਬ੍ਰਹਮ ਦੀ ਭਾਵਨਾ ਆ ਗਈ, ਉਹਨਾਂ ਨੇ ਜੋ ਸੁਣਿਆ ਉਹ ਬੋਲ ਬੇਸ਼ੱਕ ਚੰਗੇ ਨੇ ਜਾਂ ਮੰਦੇ ਨੇ, ਪਰੰਤੂ ਉਹਨਾਂ ਦੀ ਆਵਾਜ਼ ਇਹ ਕਹਿੰਦੀ ਹੈ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਕਿ ਹਰੇਕ ਹਿਰਦੇ ਦੇ ਵਿੱਚ ਪਰਮਾਤਮਾ ਬੋਲ ਰਿਹਾ। ਪਾਪੀ ਦੇ ਹਿਰਦੇ ਵਿੱਚ ਵੀ ਪਰਮਾਤਮਾ ਹੈ, ਭਗਤ ਦੇ ਹਿਰਦੇ ਵਿੱਚ ਵੀ ਪਰਮਾਤਮਾ ਹੈ, ਪਰੰਤੂ ਇਹ ਉਦੋਂ ਪ੍ਰਾਪਤੀ ਹੁੰਦੀ ਹੈ ਮਨੁੱਖ ਨੂੰ ਜਦੋਂ ਮਨੁੱਖ ਦੇ ਅੰਦਰੋਂ ਹੰਕਾਰ ਖਤਮ ਹੋ ਜਾਵੇ, ਮਨੁੱਖ ਦੇ ਅੰਦਰ ਬ੍ਰਹਮ ਦਾ ਵਾਸਾ ਹੋ ਜਾਵੇ। ਹੈਰਾਨਗੀ ਹੁੰਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਵਾਲੇ, ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕਰਨ ਵਾਲੇ, ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾਉਣ ਵਾਲੇ ਦੁਸ਼ਮਣ ਗੁਰੂ ਘਰ ਦੇ ਜੰਗ ਲੜ ਕੇ ਫੱਟੜ ਹੁੰਦੇ ਨੇ, ਭਾਈ ਘਨੱਈਆ ਜੀ ਉਹਨਾਂ ਨੂੰ ਜਲ ਛਕਾ ਰਹੇ ਨੇ। ਗੁਰਸਿੱਖ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ, ਸਤਿਗੁਰੂ ਜੀ ਭਾਈ ਘਨੱਈਆ ਜੀ ਤਾਂ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਨੇ। ਸਤਿਗੁਰੂ ਜੀ ਭਾਈ ਘਨੱਈਆ ਜੀ ਨੂੰ ਪੁੱਛਦੇ ਨੇ ਅਤੇ ਭਾਈ ਘਨੱਈਆ ਜੀ ਅੱਗੋਂ ਇਹ ਬਚਨ ਕਰਦੇ ਨੇ, ਹੇ ਸਤਿਗੁਰੂ ਜੀ, ਨਾ ਤਾਂ ਮੈਂ ਕਿਸੇ ਤੁਰਕ ਨੂੰ ਪਾਣੀ ਪਿਲਾਉਂਦਾ ਹਾਂ, ਨਾ ਮੈਂ ਕਿਸੇ ਆਪਣੇ ਨੂੰ ਪਾਣੀ ਪਿਲਾਉਂਦਾ ਹਾਂ, ਮੈਂ ਤਾਂ ਜਿਹੜੇ ਪਾਸੇ ਵੀ ਦੇਖਦਾ ਹਾਂ, ਹੇ ਸਤਿਗੁਰੂ ਜੀ, ਮੈਨੂੰ ਤੁਹਾਡਾ ਨੂਰਾਨੀ ਮੁੱਖੜਾ ਦਿਖਾਈ ਦਿੰਦਾ ਏ, ਮੈਂ ਤਾਂ ਤੁਹਾਨੂੰ ਜਲ ਛਕਾ ਰਿਹਾ ਹਾਂ, ਆਪਣਾ ਕੌਣ ਹੈ, ਪਰਾਇਆ ਕੌਣ ਹੈ, ਮੈਨੂੰ ਕੋਈ ਪਤਾ ਨਹੀਂ, ਕਾਰਨ ਕਿ ਅੰਦਰ ਮੈਂ ਨਹੀਂ ਹੈ, ਅੰਦਰ ਵੱਖਰਾਪਣ ਨਹੀਂ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਤਦ ਤੋਂ ਜੋ ਮੇਰੇ ਅੰਦਰ ਪਰਾਈ ਤਾਤ ਸੀ, ਮੇਰੇ ਅੰਦਰ ਜੋ ਦੁਬਦਾ ਭਾਵ ਸੀ, ਮੇਰੇ ਅੰਦਰ ਮੈਂ ਅਤੇ ਤੂੰ ਸੀ, ਮੇਰੇ ਅੰਦਰ ਮੇਰ ਤੇਰ ਬਣੀ ਹੋਈ ਸੀ ਜਿਹੜੀ, ਉਹ ਖਤਮ ਹੋ ਗਈ। ਗੁਰੂ ਦੀ ਸੰਗਤ ਨੇ ਉਹ ਸਾਰੀ ਮੇਰ ਤੇਰ ਖਤਮ ਕਰ ਦਿੱਤੀ, ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਜੋ ਬਣੀ ਹੋਈ ਸੀ ਹਉਮੈ ਦੀ ਭੀਤ, ਬਣੀ ਹੋਈ ਸੀ ਜੀ ਜੋ ਮੇਰੇ ਅੰਦਰ ਹਉਮੈ ਦੀ ਦੀਵਾਰ, ਗੁਰੂ ਸ਼ਬਦ ਨੇ ਉਹ ਦੀਵਾਰ ਤੋੜ ਦਿੱਤੀ। ਜਦੋਂ ਉਹ ਦੀਵਾਰ ਟੁੱਟ ਗਈ, ਹੋਇਆ ਕਿ ਗੁਰ ਸ਼ਬਦੈ ਹਉਮੈ ਭੀਤ ਖੋਈ, ਤੋ ਦਿਆਰ ਬੀਠਲੋ ਪਾਇਓ, ਦਿਆਲੂ ਬੀਠਲ ਪਰਮਾਤਮਾ ਮੇਰੇ ਹਿਰਦੇ ਦੇ ਵਿੱਚੋਂ ਹੀ ਮੈਨੂੰ ਪ੍ਰਾਪਤ ਹੋ ਗਿਆ, ਆਪਣੇ ਅੰਦਰੋਂ ਹੀ ਮੈਂ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਗੁਰੂ ਸ਼ਬਦ ਨੇ ਮੇਰੇ ਵਿਕਾਰਾਂ ਨੂੰ ਖਤਮ ਕਰ ਦਿੱਤਾ, ਗੁਰੂ ਬਾਣੀ ਨੇ ਮੇਰੇ ਵਿਕਾਰਾਂ ਨੂੰ ਖਤਮ ਕਰ ਦਿੱਤਾ। ਮੁਆਫ ਕਰਨਾ, ਅੱਜ ਉਲਟਾ ਅਸਰ ਬਣ ਗਿਆ, ਗੁਰੂ ਬਾਣੀ ਪੜ੍ਹਨ ਵਾਲਾ ਅੱਤ ਦਾ ਹੰਕਾਰੀ ਬਣ ਗਿਆ, ਅੱਜ ਗੁਰੂ ਸ਼ਬਦ ਦੀ ਵਿਚਾਰ ਕਰਨ ਵਾਲਾ ਅੱਤ ਦਾ ਹੰਕਾਰੀ ਬਣ ਗਿਆ, ਅੱਜ ਮੇਰੇ ਜਿੱਡਾ ਗਿਆਨੀ ਕੋਈ ਨਹੀਂ, ਮੇਰੇ ਜਿੱਡਾ ਕਥਾਵਾਚਕ ਕੋਈ ਨਹੀਂ, ਮੇਰੇ ਜਿੱਡਾ ਰਾਗੀ ਕੋਈ ਨਹੀਂ, ਮੇਰੇ ਜਿੱਡਾ ਪਾਠੀ ਕੋਈ ਨਹੀਂ। ਉਹਦਾ ਕਾਰਨ ਇਹ ਕਿ ਮਨੁੱਖ ਨੇ ਕਰਮ ਤਾਂ ਬਹੁਤ ਸ਼ੁੱਭ ਹੈ ਜਿਹੜਾ ਕੀਤਾ ਹੈ, ਪਰੰਤੂ ਇਹਦਾ ਜਿਹੜਾ ਫਲ ਸੀ ਨਾ, ਉਹ ਉਲਟਾ ਮਿਲਣਾ ਸ਼ੁਰੂ ਹੋ ਗਿਆ। ਗੁਰੂ ਬਾਣੀ ਪੜ੍ਹੀ, ਪਰੰਤੂ ਦੂਜਿਆਂ ਨੂੰ ਸੁਣਾਈ, ਖੁਦ ਨਹੀਂ ਸੁਣੀ। ਕਥਾ ਕੀਤੀ, ਦੂਜਿਆਂ ਨੂੰ ਸਮਝਾਇਆ, ਮਨ ਨੂੰ ਨਹੀਂ ਸਮਝਾਇਆ। ਕੀਰਤਨ ਕੀਤਾ, ਦੂਜਿਆਂ ਨੂੰ ਕੀਰਤਨ ਦੇ ਨਾਲ ਜੋੜਿਆ, ਆਪਣਾ ਮਨ ਨਹੀਂ ਜੁੜਿਆ, ਆਪਣਾ ਮਨ ਨਹੀਂ ਜੁੜਿਆ ਗੁਰਬਾਣੀ ਦੇ ਨਾਲ, ਆਪਣਾ ਮਨ ਨਹੀਂ ਸਮਝਿਆ, ਕਥਾ ਦੇ ਨਾਲ ਆਪਣਾ ਮਨ ਨਹੀਂ ਭਿੱਜਾ, ਕੀਰਤਨ ਦੇ ਨਾਲ ਉਹ ਕੀਤਾ ਹੋਇਆ ਕਰਮ ਜਿਹੜਾ ਸੀ ਵਿਕਾਰਾਂ ਨੂੰ ਜਨਮ ਦੇਣ ਲੱਗ ਪਿਆ। ਉਸ ਕੀਤੇ ਹੋਏ ਸ਼ੁਭ ਕਰਮ ਦੇ ਵਿੱਚੋਂ ਵਿਕਾਰ ਪੈਦਾ ਹੋ ਗਏ। ਉਦੋਂ ਹੈਰਾਨਗੀ ਹੁੰਦੀ ਹੈ, ਸੱਜਣ ਠੱਗ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਸੁਣਦਾ ਹੈ, ਉਹਦਾ ਜੀਵਨ ਬਦਲ ਜਾਂਦਾ ਹੈ। ਅੱਜ ਅਸੀਂ 1430 ਪੰਨਿਆਂ ਦੇ ਉੱਪਰ ਹਜ਼ਾਰਾਂ ਸ਼ਬਦ ਗੁਰਬਾਣੀ ਦੇ ਪੜ੍ਹਦੇ ਹਾਂ, ਸੁਣਦੇ ਹਾਂ, ਕਥਾ ਕੀਰਤਨ ਸਮਾਗਮਾਂ ਸੁਣਦੇ ਹਾਂ, ਸਮਾਗਮਾਂ ਵਿੱਚ ਜਾ ਕੇ ਸਤ ਸੰਗਤ ਕਰਦੇ ਹਾਂ, ਪਰੰਤੂ ਜੀਵਨ ਉੱਥੇ ਦਾ ਉੱਥੇ ਹੈ। ਜੀਵਨ ਹੋਰ ਵਿਗੜਦਾ ਤਾਂ ਦਿਖਾਈ ਦੇ ਰਿਹਾ ਹੈ, ਪਰੰਤੂ ਸੁਧਰਦਾ ਦਿਖਾਈ ਨਹੀਂ ਦੇ ਰਿਹਾ। ਅੰਦਰ ਹੰਕਾਰ ਵੱਧ ਰਿਹਾ ਹੈ, ਹਉਮੈ ਦੀ ਦੀਵਾਰ ਹੋਰ ਪ੍ਰਬਲ ਹੁੰਦੀ ਜਾ ਰਹੀ ਹੈ, ਹਉਮੈ ਦੀ ਦੀਵਾਰ ਹੋਰ ਪੱਕੀ ਹੁੰਦੀ ਜਾ ਰਹੀ ਹੈ। ਜਿੰਨੀ ਗੁਰਬਾਣੀ ਪੜ੍ਹਦੇ ਆ, ਜਿੱਥੇ ਹਉਮੈ ਦੀ ਦੀਵਾਰ ਟੁੱਟਣੀ ਚਾਹੀਦੀ ਸੀ, ਉੱਥੇ ਹਉਮੈ ਦੀ ਕੰਧ ਹੋਰ ਪੱਕੀ ਹੁੰਦੀ ਜਾ ਰਹੀ ਹੈ। ਕਾਰਨ ਕਿ ਅੱਜ ਸਾਡਾ ਮਨ ਜਿਹੜਾ ਹੈ ਉਹ ਗੁਰਬਾਣੀ ਸੁਣ ਨਹੀਂ ਰਿਹਾ, ਅੱਜ ਸਾਡਾ ਮਨ ਗੁਰੂ ਸ਼ਬਦ ਦੀ ਵਿਚਾਰ ਕਰ ਨਹੀਂ ਰਿਹਾ, ਅੱਜ ਸਾਡਾ ਮਨ ਕਥਾ ਸੁਣ ਨਹੀਂ ਰਿਹਾ। ਕਥਾ ਸੁਣਾ ਰਹੇ ਹਾਂ, ਸੁਣ ਨਹੀਂ ਰਹੇ। ਅਸੀਂ ਅਰਦਾਸ ਕਰਕੇ ਸੁਣਾ ਰਹੇ ਹਾਂ, ਅਰਦਾਸ ਦੇ ਵਿੱਚ ਜੁੜ ਨਹੀਂ ਰਹੇ। ਅਸੀਂ ਕੀਰਤਨ ਕਰਕੇ ਦੂਜਿਆਂ ਨੂੰ ਜੋੜ ਰਹੇ ਹਾਂ, ਆਪ ਉੱਖੜੇ ਹੋਏ ਹਾਂ। ਗੁਰਬਾਣੀ ਪੜ੍ਹੀ ਜਾਂਦੀ ਹੈ ਮਨ ਨੂੰ ਸ਼ੁੱਧ ਕਰਨ ਵਾਸਤੇ, ਮਨ ਨੂੰ ਪਵਿੱਤਰ ਕਰਨ ਵਾਸਤੇ, ਪਰੰਤੂ ਗੁਰਬਾਣੀ ਤਾਂ ਪੜ੍ਹੀ ਦੂਜਿਆਂ ਨੂੰ ਸੁਣਾਉਣ ਵਾਸਤੇ, ਮਨ ਉੱਥੇ ਦਾ ਉੱਥੇ ਹੀ ਰਹਿ ਗਿਆ, ਆਪਣੇ ਮਨ ਦੇ ਉੱਪਰ ਕੋਈ ਅਸਰ ਨਹੀਂ ਹੋਇਆ। ਕਥਾ ਕੀਤੀ ਜਾਂਦੀ ਹੈ ਦੂਜਿਆਂ ਨੂੰ ਸਮਝ ਆ ਜਾਵੇ, ਆਪਣੇ ਮਨ ਨੂੰ ਵੀ ਸਮਝ ਆ ਜਾਵੇ। ਦੂਜਿਆਂ ਨੂੰ ਸਮਝ ਤਾਂ ਆ ਗਈ, ਦੂਜਿਆਂ ਨੇ ਸੁਣੀ ਕਥਾ, ਚੰਗੀ ਸੋਹਣੀ ਕਥਾ ਉਹਨਾਂ ਨੂੰ ਲੱਗੀ, ਬੜੇ ਪ੍ਰਭਾਵਿਤ ਵੀ ਹੋਏ, ਪਰੰਤੂ ਆਪਣਾ ਮਨ ਉੱਥੇ ਦਾ ਉੱਥੇ ਟਿਕਿਆ ਰਿਹਾ, ਕਿਉਂਕਿ ਆਪਣੇ ਮਨ ਨੇ ਕਥਾ ਦੇ ਨਾਲ ਨਹੀਂ ਜੁੜਨਾ ਕੀਤਾ। ਬਾਹਰੀ ਗਿਆਨ ਅਸੀਂ ਹਿਰਦੇ ਦੇ ਵਿੱਚ ਇਕੱਠਾ ਕਰ ਲਿਆ, ਬਾਹਰੀ ਗਿਆਨ ਨੂੰ ਬਿਆਨ ਵੀ ਕਰ ਦਿੱਤਾ, ਗੱਲ ਇਸ ਤਰ੍ਹਾਂ ਦੀ ਬਣ ਗਈ, ਇੱਧਰੋਂ ਚੀਜ਼ ਖਰੀਦੀ, ਉੱਧਰ ਵੇਚ ਦਿੱਤੀ, ਆਪਣੇ ਪੱਲੇ ਕੁਝ ਵੀ ਨਾ ਪਿਆ। ਵੇਦਾਂ ਨੂੰ ਪੜ੍ਹ ਲਿਆ, ਸ਼ਾਸਤਰਾਂ ਨੂੰ ਪੜ੍ਹ ਲਿਆ, ਹੋਰ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲਿਆ, ਗਿਆਨ ਇਕੱਠਾ ਕਰਕੇ ਦੂਜੇ ਪਾਸੇ ਗਿਆਨ ਨੂੰ ਵੇਚੀ ਗਏ, ਗਿਆਨ ਸੁਣਾਈ ਗਏ ਲੋਕਾਂ ਨੂੰ, ਲੋਕਾਂ ਦੇ ਕੋਲੋਂ ਧਨ ਇਕੱਠਾ ਕਰਦੇ ਰਹੇ, ਪਰੰਤੂ ਆਪਣਾ ਮਨ ਖਾਲੀ ਦਾ ਖਾਲੀ ਰਹਿ ਗਿਆ, ਆਪਣੇ ਮਨ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਮਨ ਜਿਹੜਾ ਹੈ ਵਿਕਾਰੀ ਬਣਿਆ ਰਿਹਾ, ਮਨ ਦੇ ਵਿੱਚ ਹੰਕਾਰ ਉਸੇ ਤਰ੍ਹਾਂ ਬਣਿਆ ਰਿਹਾ। ਉਦੋਂ ਤਾਂ ਇੱਕ ਸੱਜਣ ਠੱਗ ਸੀ, ਉਹ ਸੱਜਣ ਠੱਗ ਵੀ ਸਤਿਕਾਰਯੋਗ ਹੋ ਗਿਆ ਗੁਰੂ ਦਾ ਇੱਕ ਸ਼ਬਦ ਸੁਣ ਕੇ, ਗੁਰੂ ਦਾ ਸ਼ਬਦ ਇੱਕ ਸ਼ਬਦ ਵਿਚਾਰਨ ਕਰਕੇ। ਪਰੰਤੂ ਅੱਜ ਹਰੇਕ ਮਨੁੱਖ ਠੱਗ ਹੈ, ਅੱਜ ਹਰੇਕ ਮਨੁੱਖ ਦੇ ਅੰਦਰ ਇੱਕ ਸੱਜਣ ਠੱਗ ਛੁਪਿਆ ਹੋਇਆ ਹੈ, ਪਰੰਤੂ ਉਹ ਇੰਨਾ ਜ਼ਿਆਦਾ ਉਲਝ ਗਿਆ ਹੈ ਠੱਗੀ ਦੇ ਵਿੱਚ, ਉਹਦੇ ਉੱਪਰ ਇੱਕ ਸ਼ਬਦ ਅਸਰ ਹੀ ਨਹੀਂ ਕਰ ਰਿਹਾ। ਗੁਰਬਾਣੀ ਉਹੀ ਹੈ, ਪਰੰਤੂ ਅਸਰ ਜਿਹੜਾ ਹੈ ਉਹਦੇ ਵਿੱਚ ਫਰਕ ਪੈ ਗਿਆ ਹੈ। ਮਨੁੱਖ ਦਾ ਮਨ ਦੂਜਿਆਂ ਨੂੰ ਸਮਝਾ ਰਿਹਾ ਹੈ, ਮਨੁੱਖ ਦਾ ਮਨ ਦੂਜਿਆਂ ਨੂੰ ਗਿਆਨ ਦੇ ਰਿਹਾ ਹੈ, ਖੁਦ ਨਹੀਂ ਗਿਆਨ ਹਾਸਲ ਕਰ ਰਿਹਾ, ਕਾਰਨ ਕਿ ਹਉਮੈ ਹੈ। ਗੁਰੂ ਦਾ ਗਿਆਨ ਮਨੁੱਖ ਦੇ ਮਨ ਦੇ ਉੱਪਰ ਚੋਟ ਕਰਦਾ ਹੈ, ਮਨੁੱਖ ਦੇ ਹੰਕਾਰ ਦੇ ਉੱਪਰ ਸੱਟ ਮਾਰਦਾ ਹੈ। ਮਨੁੱਖ ਦਾ ਹੰਕਾਰ ਜਦੋਂ ਸੱਟ ਖਾਂਦਾ ਹੈ, ਮਨੁੱਖ ਆਪਣੇ ਆਪ ਹੀ ਟੁੱਟ ਜਾਂਦਾ ਹੈ, ਮਨੁੱਖ ਆਪਣੇ ਆਪ ਹੀ ਆਪਣੇ ਖੁਦ ਨੂੰ ਬਚਾਉਣ ਵਾਸਤੇ ਦੂਰ ਹੁੰਦਾ ਜਾਂਦਾ ਹੈ। ਮਨੁੱਖ ਦੇ ਅੰਦਰ ਕੀ ਹੈ ਇਹ ਕਿਸੇ ਨੂੰ ਪਤਾ ਨਾ ਲੱਗ ਸਕੇ, ਇਸ ਲਈ ਮਨੁੱਖ ਆਪਣੇ ਆਪ ਨੂੰ ਛੁਪਾਉਣ ਵਾਸਤੇ ਇਹ ਸਾਰੇ ਉਪਾਅ ਵਰਤ ਰਿਹਾ ਹੈ, ਇਹ ਸਾਰੇ ਤਰੀਕੇ ਵਰਤ ਰਿਹਾ ਹੈ। ਲੋਕ ਕਹਿਣਗੇ ਬਹੁਤ ਭਲਾ ਹੈ, ਪਰੰਤੂ ਹਕੀਕਤ ਇਹ ਹੈ ਜੋ ਮਨੁੱਖ ਦੇ ਅੰਦਰ ਹੈ ਮਨੁੱਖ ਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ। ਬਾਹਰ ਕੱਢੇਗਾ ਲੋਕਾਂ ਨੂੰ ਹਕੀਕਤ ਦਾ ਪਤਾ ਚੱਲੇਗਾ, ਲੋਕਾਂ ਨੂੰ ਜਦੋਂ ਹਕੀਕਤ ਦਾ ਪਤਾ ਚੱਲਿਆ ਲੋਕ ਮੇਰੇ ਨਾਲੋਂ ਟੁੱਟਣਗੇ। ਜੇ ਲੋਕ ਮੇਰੇ ਨਾਲੋਂ ਟੁੱਟ ਗਏ, ਲੋਕਾਂ ਨੇ ਮੇਰਾ ਸਤਿਕਾਰ ਨਾ ਕੀਤਾ, ਲੋਕਾਂ ਨੇ ਮੇਰਾ ਅਦਬ ਨਾ ਕੀਤਾ, ਤਾਂ ਮੈਂ ਲੋਕਾਂ ਦੇ ਵਿੱਚ ਬਹੁਤ ਥੱਲੇ ਡਿੱਗ ਪਵਾਂਗਾ। ਇਹੀ ਮਨ ਦੇ ਵਿੱਚ ਵਿਚਾਰ ਆਈ ਸ੍ਰੀ ਚੰਦ ਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਬਾਬਾ ਸ੍ਰੀ ਚੰਦ ਨੂੰ ਇੱਕ ਕੌਲਾ ਚਿੱਕੜ ਦੇ ਵਿੱਚ ਸੁੱਟ ਕੇ ਕਿ ਬੇਟਾ ਜਾਓ ਇਹ ਕੌਲਾ ਫੜ ਕੇ ਲਿਆਓ। ਹੰਕਾਰ ਹੈ ਮੈਂ ਗੁਰੂ ਦਾ ਪੁੱਤਰ ਹਾਂ, ਹੰਕਾਰ ਹੈ ਮੈਂ ਜਗਤ ਗੁਰੂ ਦਾ ਪੁੱਤਰ ਹਾਂ, ਜਗਤ ਗੁਰੂ ਦੀ ਅੰਸ਼ ਹਾਂ। ਬਚਨ ਕੀਤਾ ਹੈ ਹੇ ਪਿਤਾ ਜੀ ਮੈਂ ਤੁਹਾਡਾ ਸੁਪੁੱਤਰ ਹਾਂ, ਮੈਂ ਜਾ ਕੇ ਕੌਲਾ ਫੜ ਕੇ ਲਿਆਵਾਂ, ਮੇਰੇ ਇਹ ਸੋਹਣੇ ਸੁੰਦਰ ਬਸਤਰ ਇਹ ਮੈਲੇ ਹੋ ਜਾਣਗੇ, ਇਹ ਖਰਾਬ ਹੋ ਜਾਣਗੇ, ਸਭਨਾ ਦੇ ਵਿੱਚ ਮੇਰੀ ਤੋਹੀਨ ਹੋਵੇਗੀ, ਤੁਹਾਡੇ ਪਾਸ ਕਿੰਨੇ ਸੇਵਕ ਨੇ ਤੁਹਾਡੇ, ਤੁਹਾਡੇ ਪਾਸ ਕਿੰਨੇ ਸਿੱਖ ਚੇਲੇ ਨੇ ਤੁਹਾਡੇ, ਤੁਸੀਂ ਇਹਨਾਂ 'ਚੋਂ ਕਿਸੇ ਨੂੰ ਹੁਕਮ ਕਰਦੇ ਹੋ, ਇਹ ਆਪੇ ਹੀ ਕੌਲਾ ਫੜ ਕੇ ਲੈ ਆਉਣਗੇ। ਹੰਕਾਰ ਨੇ ਗੁਰੂ ਦਾ ਬਚਨ ਮੰਨਣ ਨਹੀਂ ਦਿੱਤਾ। ਮਨ ਇਹ ਗੱਲ 'ਤੇ ਕਬੂਲਦਾ ਹੈ, ਮੈਂ ਗੁਰੂ ਨਾਨਕ ਦੇਵ ਜੀ ਦਾ ਸਪੁੱਤਰ ਹਾਂ। ਮਨ ਇਹ ਗੱਲ 'ਤੇ ਕਹਿੰਦਾ ਹੈ, ਮੈਂ ਗੁਰੂ ਨਾਨਕ ਦੇਵ ਜੀ ਦੀ ਅੰਸ ਹਾਂ। ਪਰੰਤੂ ਜੋ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਮਨ ਉਸ ਪਾਸੇ ਨਹੀਂ ਜਾਂਦਾ। ਇਹ ਅਸੀਂ ਜਾਣਦੇ ਹਾਂ, ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਦਾਅਵਾ ਕਰਦੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਹਾਂ, ਅੰਮ੍ਰਿਤਧਾਰੀ ਹਾਂ, ਇਹ ਵੀ ਦਾਅਵਾ ਕਰਦੇ ਹਾਂ। ਪਰੰਤੂ ਜੋ ਗੁਰੂ ਸਾਨੂੰ ਕਹਿ ਰਹੇ ਨੇ, ਅਸੀਂ ਉਹਨੂੰ ਮੰਨ ਨਹੀਂ ਰਹੇ। ਹੋਇਆ ਕਿ ਭਾਈ ਲਹਿਣਾ ਜੀ, ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਦੇ ਨਾਲ ਇਸ਼ਾਰਾ ਕੀਤਾ ਹੈ ਮਾਰੀ ਛਾਲ ਚਿੱਕੜ ਦੇ ਵਿੱਚ, ਅਤੇ ਸਤਿਗੁਰੂ ਜੀ ਨੇ ਕੌਲਾ ਲਿਆ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖ ਦਿੱਤਾ। ਉਹਦਾ ਇਹ ਲਾਹਾ ਮਿਲਿਆ ਹੈ, ਉਹਦਾ ਇਹ ਲਾਭ ਮਿਲਿਆ ਹੈ, ਉਹ ਲਹਿਣਾ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਗਿਆ। ਕਾਰਨ ਕਿ ਮਨ ਦੇ ਵਿੱਚ ਹੰਕਾਰ ਨਹੀਂ, ਮਨ ਦੇ ਵਿੱਚ ਤਾਂ ਗੁਰੂ ਕੀ ਕਹਿ ਰਿਹਾ ਹੈ ਉਹਦੇ ਅਨੁਸਾਰ ਚੱਲਣਾ ਹੈ, ਗੁਰੂ ਦੀ ਰਜ਼ਾ ਵਸੀ ਹੋਈ ਹੈ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਅਸਲ ਵਿੱਚ ਸਿੱਖ ਵੀ ਉਹੀ ਹੈ ਜਿਹੜਾ ਜੋ ਗੁਰੂ ਕਹਿੰਦਾ ਹੈ ਉਹਦੇ ਮੁਤਾਬਕ ਚੱਲੇ, ਆਪਣੀ ਸੋਚ ਦੇ ਨਹੀਂ। ਆਪਣੀ ਸੋਚ ਦੇ ਮੁਤਾਬਕ ਚੱਲੇਗਾ ਮਨੁੱਖ ਤਾਂ ਮਨੁੱਖ ਦੇ ਅੰਦਰ ਹੰਕਾਰ ਜਨਮ ਲਵੇਗਾ, ਮਨੁੱਖ ਦੇ ਅੰਦਰ ਹੰਕਾਰ ਭਰੇਗਾ। ਗੁਰੂ ਦੀ ਸੋਚ ਦੇ ਅਨੁਸਾਰ ਚੱਲੇਗਾ, ਮਨੁੱਖ ਸਿੱਖ ਬਣੇਗਾ, ਗੁਰੂ ਦਾ ਰੂਪ ਹੋਵੇਗਾ। ਇਸੇ ਲਈ ਸਤਿਗੁਰੂ ਜੀ ਉਚਾਰਨ ਕਰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ, ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ। ਉਹ ਅਸਲੀ ਸਿੱਖ ਹੈ, ਉਹ ਅਸਲੀ ਸਖਾ ਹੈ, ਉਹ ਅਸਲੀ ਗੁਰੂ ਦਾ ਬੰਧਪ ਹੈ। ਕਿਹੜਾ? ਜਿਹੜਾ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ, ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਚੱਲਦਾ ਹੈ, ਅਤੇ ਜਿਹੜਾ ਆਪਣੀ ਮਰਜ਼ੀ ਦੇ ਵਿੱਚ ਤੁਰਦਾ ਹੈ, ਉਹ ਗੁਰੂ ਦਾ ਸਿੱਖ ਨਹੀਂ ਬਣ ਪਾਉਂਦਾ। ਉਹ ਸਦਾ ਵਿਛੜ ਕੇ ਗੁਰੂ ਤੋਂ ਚੋਟਾਂ ਖਾਂਦਾ ਹੈ, ਠੋਕਰਾਂ ਖਾਂਦਾ ਹੈ। ਹੰਕਾਰ ਹਮੇਸ਼ਾ ਮਨੁੱਖ ਨੂੰ ਥੱਲੇ ਸੁੱਟਦਾ ਹੈ, ਹੰਕਾਰ ਸਿਖਰ 'ਤੇ ਚੜ੍ਹਾ ਕੇ ਮਨੁੱਖ ਨੂੰ ਹੇਠਾਂ ਪੈਰਾਂ ਦੇ ਵਿੱਚ ਲਿਆ ਕੇ ਡੇਗਦਾ ਹੈ। ਇਤਿਹਾਸਕ ਗਾਥਾ ਆਉਂਦੀ ਹੈ, ਭਾਈ ਦਾਤੂ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ, ਭਾਈ ਦਾਤੂ ਜੀ ਖੁਦ ਹੀ ਗੁਰੂ ਬਣ ਕੇ ਬੈਠ ਗਏ, ਖਡੂਰ ਸਾਹਿਬ ਦੇ ਵਿੱਚ ਗੱਦੀ ਲਗਾ ਲਈ, ਸੰਗਤ ਦੇ ਕੋਲੋਂ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਹੁਣ ਗੁਰੂ ਸਾਹਿਬਾਂ ਦੀ ਅੰਸ ਹੈ, ਗੁਰੂ ਸਾਹਿਬਾਂ ਦੇ ਸਾਹਿਬਜ਼ਾਦੇ ਨੇ, ਗੁਰੂ ਸਾਹਿਬਾਂ ਦੀ ਅੰਸ ਦੇ ਵਿੱਚ ਜਨਮ ਲੈਣਾ ਇਹ ਵੀ ਕੋਈ ਛੋਟੀ ਖੇਡ ਨਹੀਂ, ਇਹ ਪੂਰਨ ਕਿਰਪਾ ਪਰਮਾਤਮਾ ਦੀ ਹੋਵੇ। ਉੱਤਮ ਭਾਗ ਹੋਣ ਗੁਰੂ ਕੁੱਲ ਦੇ ਵਿੱਚ ਜਨਮ ਲਿਆ ਜਾਂਦਾ ਹੈ। ਇਹ ਭਾਈ ਦਾਤੂ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਕੁੱਲ ਵਿੱਚ ਜਨਮ ਲਿਆ, ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ। ਗੁਰੂ ਅਮਰਦਾਸ ਜੀ ਨਾਲ ਈਰਖਾ ਕੀਤੀ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਾ ਕੇ ਲੱਤ ਮਾਰੀ, ਕ੍ਰੋਧ ਦੇ ਵੱਸ ਹੋ ਕੇ ਵਾਪਸ ਆ ਕੇ ਗੁਰੂ ਬਣ ਕੇ ਬੈਠ ਗਏ। ਪਰੰਤੂ ਖੇਡ ਕੀ ਬਣੀ, ਉਸ ਲੱਤ ਦੀ ਦਰਦ ਦੂਰ ਨਹੀਂ ਹੋ ਰਹੀ। ਸੰਗਤਾਂ ਆਉਂਦੀਆਂ ਨੇ ਚੜਾਵਾ ਚੜ੍ਹਾ ਕੇ, ਜਦੋਂ ਭਾਈ ਦਾਤੂ ਜੀ ਨੂੰ ਮੱਥਾ ਟੇਕਦੀਆਂ ਨੇ, ਤਾਂ ਖੇਡ ਕੀ ਬਣੀ, ਭਾਈ ਦਾਤੂ ਜੀ ਦੇ ਸਿਰ ਦੇ ਵਿੱਚ ਪੀੜਾ ਨਿਕਲਣੀ ਸ਼ੁਰੂ ਹੋ ਗਈ। ਕਾਰਨ ਕਿ ਖੁਦ ਗੁਰੂ ਬਣ ਕੇ ਬੈਠ ਗਏ ਕਿ ਮੈਂ ਹੀ ਗੁਰੂ ਹਾਂ, ਮੈਂ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਹਾਂ, ਇਸ ਲਈ ਮੈਂ ਅਧਿਕਾਰੀ ਹਾਂ ਗੁਰਤਾ ਗੱਦੀ 'ਤੇ, ਮੈਂ ਗੁਰੂ ਹਾਂ ਅਸਲੀ। ਹੰਕਾਰ ਭਰ ਗਿਆ ਅੰਦਰ, ਉਸ ਹੰਕਾਰ ਨੇ ਇੰਨਾ ਪੀੜਿਤ ਕੀਤਾ, ਭਾਈ ਦਾਤੂ ਜੀ ਦੇ ਸਿਰ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਦਰਦ ਇੰਨੀ ਤੇਜ਼ ਹੋ ਗਈ, ਇਤਿਹਾਸ ਵਿੱਚੋਂ ਮਿਲਦਾ ਹੈ, ਭਾਈ ਦਾਤੂ ਜੀ ਉੱਚੀ ਉੱਚੀ ਵਿਰਲਾਪ ਕਰਦੇ ਨੇ, ਉੱਚੀ ਉੱਚੀ ਕਰਲਾਉਂਦੇ ਨੇ, ਮਾਤਾ ਦੇ ਪਾਸ ਜਾ ਕੇ ਰੋਂਦੇ ਹਨ, ਹੇ ਮਾਤਾ ਮੇਰੇ ਸਿਰ ਦਾ ਜੋ ਦਰਦ ਹੈ ਉਹ ਬਹਿਬਲ ਕਰ ਰਿਹਾ ਹੈ, ਮੇਰੇ ਸਿਰ ਦਾ ਦਰਦ ਮੈਨੂੰ ਦੁਖੀ ਕਰ ਰਿਹਾ ਹੈ, ਕੋਈ ਉਪਾਅ ਕਰੋ ਮੇਰੇ ਸਿਰ ਦਾ ਦਰਦ ਦੂਰ ਹੋਵੇ। ਮਾਤਾ ਕਹਿੰਦੀ ਹੈ, ਪੁੱਤਰ ਤੈਨੂੰ ਕਿਸੇ ਨੇ ਗੁਰੂ ਬਣਾਇਆ ਨਹੀਂ ਸੀ, ਤੂੰ ਖੁਦ ਗੁਰੂ ਬਣ ਗਿਓ, ਹੰਕਾਰ ਨਾਲ ਭਰ ਗਿਓ, ਇੰਨਾ ਹੰਕਾਰ ਤੇਰੇ ਅੰਦਰ ਭਰ ਗਿਆ, ਤੂੰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਾ ਕੇ ਲੱਤ ਮਾਰ ਦਿੱਤੀ, ਤੇਰੇ ਅੰਦਰ ਇੰਨਾ ਹੰਕਾਰ ਭਰ ਗਿਆ, ਤੂੰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੁਰਾ ਭਲਾ ਕਿਹਾ, ਤੇਰੇ ਅੰਦਰ ਇੰਨਾ ਹੰਕਾਰ ਹੋ ਗਿਆ, ਤੂੰ ਸੰਗਤਾਂ ਦੇ ਕੋਲੋਂ ਮੱਥੇ ਟਿਕਾਉਣ ਲੱਗ ਪਿਓ, ਸੰਗਤਾਂ ਦੇ ਦੁੱਖ ਦੂਰ ਕਰਨ ਲੱਗ ਪਿਓ, ਸੰਗਤਾਂ ਦੇ ਕੋਲੋਂ ਆਪਣੇ ਪੈਰ ਘਟਾਉਣ ਲੱਗ ਪਿਓ, ਉਹਦਾ ਫਲ ਤਾਂ ਤੈਨੂੰ ਮਿਲਣਾ ਹੈ ਨਾ। ਤੇਰੇ ਹੰਕਾਰ ਨੇ ਇਹ ਦਰਦ ਤੇਰੇ ਸਿਰ ਦੇ ਵਿੱਚ ਪਾਈ ਹੈ, ਤੇਰੇ ਹੰਕਾਰ ਦੇ ਕਾਰਨ ਅੱਜ ਤੂੰ ਪੀੜਿਤ ਹੋ ਰਿਹਾ ਹੈ। ਇਹ ਤੇਰਾ ਹੰਕਾਰ ਹੈ ਜੋ ਤੈਨੂੰ ਦੁਖੀ ਕਰ ਰਿਹਾ ਹੈ, ਤੈਨੂੰ ਰੋਣ ਵਾਸਤੇ ਮਜਬੂਰ ਕਰਦਾ ਹੈ, ਜੋ ਤੈਨੂੰ ਤੜਫਾ ਰਿਹਾ ਹੈ। ਤੂੰ ਹੰਕਾਰ ਦਾ ਤਿਆਗ ਕਰ ਦੇ ਪੁੱਤਰ, ਇਹ ਤੇਰੀ ਪੀੜਾ ਦੂਰ ਹੋ ਜਾਵੇਗੀ। ਭਾਈ ਦਾਤੂ ਜੀ ਕਹਿੰਦੇ ਨੇ, ਹੇ ਮਾਤਾ, ਪੀੜਾ ਬਹੁਤ ਜ਼ਿਆਦਾ ਹੈ, ਮੈਨੂੰ ਇਸ ਗਿਆਨ ਦੀ ਅਜੇ ਕੋਈ ਸਮਝ ਨਹੀਂ ਆ ਰਹੀ। ਮੈਂ ਪੀੜ ਦੇ ਨਾਲ, ਦਰਦ ਦੇ ਨਾਲ ਵਿਆਕੁਲ ਹੁੰਦਾ ਜਾ ਰਿਹਾ। ਕਿਰਪਾ ਕਰ ਮਾਤਾ, ਮੇਰਾ ਦੁੱਖ ਦੂਰ ਹੋਣਾ ਚਾਹੀਦਾ ਹੈ। ਸਿਆਣੀ ਮਾਂ ਮਾਤਾ ਖੀਵੀ, ਜਿਨ੍ਹਾਂ ਦਾ ਸਤਿਕਾਰ ਦੇ ਨਾਲ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਇਆ ਹੈ। ਮਾਤਾ ਨੇ ਲਿਆ ਪੁੱਤਰ ਨੂੰ ਨਾਲ, ਚੱਲ ਪਏ ਗੋਇੰਦਵਾਲ। ਗੋਇੰਦਵਾਲ ਗੁਰੂ ਅਮਰਦਾਸ ਜੀ ਨੇ ਦੀਵਾਨ ਸਜਾਇਆ ਹੈ। ਦੂਰੋਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਦੇਖਿਆ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਹਿਲ ਆ ਰਹੇ ਨੇ, ਨਾਲ ਸਤਿਗੁਰੂ ਜੀ ਦਾ ਸਾਹਿਬਜ਼ਾਦਾ ਆ ਰਿਹਾ ਹੈ। ਇਤਿਹਾਸ ਵਿੱਚੋਂ ਮਿਲਦਾ ਹੈ ਨਿਮਰਤਾ ਦੇ ਭਰਪੂਰ ਖਜ਼ਾਨੇ। ਗੁਰੂ ਅਮਰਦਾਸ ਮਹਾਰਾਜ ਜੀ ਉੱਠੇ ਆਸਣ ਤੋਂ, ਪੈਦਲ ਦੌੜ ਕੇ ਗਏ ਮਾਤਾ ਜੀ ਦੇ ਵੱਲ, ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਅਤੇ ਮਾਤਾ ਜੀ ਉਤਾਂਹ ਉਠਾ ਕੇ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ, ਹੇ ਸਤਿਗੁਰੂ ਜੀ, ਇਹ ਮੇਰੇ ਬੱਚੇ ਦੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ। ਇਹ ਭੁੱਲ ਇਹਦੇ ਹੰਕਾਰ ਨੇ ਕਰਾਈ, ਹੰਕਾਰ ਦੇ ਵੱਸ ਹੋ ਕੇ ਇਹ ਖੁਦ ਨੂੰ ਗੁਰੂ ਮੰਨ ਕੇ ਬੈਠ ਗਿਆ, ਹੰਕਾਰ ਦੇ ਵੱਸ ਹੋ ਕੇ ਤੁਹਾਡੇ ਨਾਲ ਈਰਖਾ ਕੀਤੀ, ਇੱਥੇ ਆ ਕੇ ਤੁਹਾਨੂੰ ਬੋਲ ਕਬੋਲ ਬੋਲੇ, ਇੱਥੇ ਆ ਕੇ ਤੁਹਾਨੂੰ ਲੱਤ ਮਾਰੀ, ਤੁਹਾਡੀ ਅਵੱਗਿਆ ਕੀਤੀ, ਤੁਹਾਡੇ ਨਾਲ ਇਹ ਗੁਨਾਹ ਕੀਤਾ, ਇਹਨਾਂ ਨੇ ਇਹ ਅਪਰਾਧੀ ਹਨ ਤੁਹਾਡੇ। ਹੇ ਗੁਰੂ ਅਮਰਦਾਸ ਜੀ, ਤੁਹਾਨੂੰ ਇੱਥੋਂ ਨਿਕਲਣ ਵਾਸਤੇ ਮਜਬੂਰ ਕੀਤਾ ਇਹਨਾਂ ਨੇ, ਇਹ ਤੁਹਾਡੇ ਗੁਨਹਿਗਾਰ ਨੇ, ਤੁਹਾਡੇ ਅਪਰਾਧੀ ਹਨ, ਪਰੰਤੂ ਇਸ ਵਕਤ ਪੀੜਾ ਦੇ ਨਾਲ ਬਿਹਬਲ ਹੋ ਰਹੇ ਨੇ। ਇਸ ਵਕਤ ਇਹਨਾਂ ਦੇ ਸਿਰ ਦੀ ਪੀੜਾ ਇਹਨਾਂ ਨੂੰ ਵਿਆਕੁਲ ਕਰ ਰਹੀ ਹੈ। ਹੇ ਸਤਿਗੁਰੂ ਜੀ, ਤੁਸੀਂ ਬਖਸ਼ਿੰਦ ਹੋ। ਹੇ ਸਤਿਗੁਰੂ ਜੀ, ਤੁਸੀਂ ਸਮਰੱਥ ਹੋ ਕਰਨ ਕਾਰਨ ਦੇ। ਹੇ ਸਤਿਗੁਰੂ ਜੀ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਤੁਸੀਂ ਹੋ। ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਅਰਜਨ ਦੇਵ ਜੀ ਬਿਆਨ ਕਰਦੇ ਨੇ। ਕਿੰਨੀ ਨਿਮਰਤਾ, ਕਿੰਨੀ ਨਿਮਰਤਾ ਭਾਵ ਹੈ ਮਾਤਾ ਖੀਵੀ ਜੀ ਦੇ ਵਿੱਚ। ਗੁਰੂ ਅੰਗਦ ਦੇਵ ਜੀ ਦੇ ਮਹਿਲ ਹੋਣ ਦੇ ਬਾਵਜੂਦ ਵੀ ਕਿੰਨੀ ਨਿਮਰਤਾ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਗੁਰੂ ਅਮਰਦਾਸ ਜੀ ਨੂੰ ਕਹਿ ਰਹੇ ਨੇ, ਹੇ ਸਤਿਗੁਰੂ ਜੀ, ਕਿਰਪਾ ਕਰੋ, ਕਿਸੇ ਤਰ੍ਹਾਂ ਇਸ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਇਸ ਬੱਚੇ ਦਾ ਦੁੱਖ ਦੂਰ ਹੋ ਜਾਵੇ। ਇਹਦਾ ਗੁਨਾਹ ਏਡਾ ਵੱਡਾ ਹੈ, ਹੰਕਾਰ ਦੇ ਵੱਸ ਹੋ ਕੇ ਗੁਰੂ ਬਣ ਕੇ ਬੈਠ ਗਿਆ, ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ, ਲੋਕਾਂ ਦੇ ਕੋਲੋਂ ਮੱਥੇ ਟਕਵਾਉਣ ਲੱਗ ਪਿਆ, ਲੋਕਾਂ ਦੇ ਕੋਲੋਂ ਚੜ੍ਹਤ ਚੜ੍ਹਾਵਾ ਲੈਣ ਲੱਗ ਪਿਆ, ਲੋਕਾਂ ਦੇ ਦੁੱਖ ਦੂਰ ਕਰਨੇ ਸ਼ੁਰੂ ਕਰ ਦਿੱਤੇ, ਅੱਜ ਇਹ ਆਪ ਦੁਖੀ ਹੋਇਆ ਪਿਆ ਹੈ। ਮੁਆਫ ਕਰਨਾ, ਜੋ ਖੁਦ ਸਰੀਰ ਦੀ ਪੂਜਾ ਕਰਵਾ ਰਹੇ ਨੇ, ਆਪਣੀ ਸ਼ਕਤੀਆਂ ਦੇ ਨਾਲ ਦੂਜਿਆਂ ਦੇ ਦੁੱਖ ਦੂਰ ਕਰਦੇ ਨੇ, ਜਿਹੜੇ ਦਾਅਵੇ ਕਈ ਕਰਦੇ ਨੇ ਸਾਡੇ ਡੇਰੇ ਵਿੱਚ ਆਓ ਅਸੀਂ ਪੁੱਤਰ ਦੀ ਦਾਤ ਦੇਵਾਂਗੇ, ਸਾਡੇ ਡੇਰੇ ਵਿੱਚ ਆਓ ਤੁਹਾਡੇ ਦੁੱਖ ਦੂਰ ਹੋ ਜਾਵਣਗੇ, ਯਾਦ ਰੱਖਣਾ ਹਸ਼ਰ ਉਹਨਾਂ ਦਾ ਵੀ ਅੰਤ ਸਮੇਂ ਇਹੀ ਹੋਵੇਗਾ। ਜਿੰਨਾ ਵੀ ਕੋਈ ਪੂਰਨ ਸੰਤ ਮੰਨਿਆ ਜਾਂਦਾ ਹੈ ਜਗਤ ਦੇ ਵਿੱਚ, ਜੋ ਲੋਕਾਂ ਦੇ ਦੁੱਖ ਦੂਰ ਕਰਦਾ ਹੈ, ਉਹਨਾਂ ਦਾ ਜੋ ਅੰਤਮ ਸਮਾਂ ਆਉਂਦਾ ਹੈ ਨਾ, ਉਹ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਾਂ ਕਈ ਵਾਰ ਅੱਗੇ ਤੋਂ ਵੀ ਦੇਖੋਗੇ, ਸਭ ਤੋਂ ਦੁੱਖਦਾਈ ਹੁੰਦਾ ਹੈ। ਸਾਰੀ ਦੁਨੀਆ ਦੇ ਪਤਾ ਨਹੀਂ ਕਿਹੜੇ ਪਾਪਾਂ ਦੇ ਕਾਰਨ ਉਹਨਾਂ ਨੂੰ ਦੁੱਖ ਮਿਲ ਰਹੇ ਸੀ, ਉਹ ਦੁੱਖ ਦੂਰ ਕਰਨੇ, ਉਹਨਾਂ ਪਾਪਾਂ ਨੂੰ ਆਪਣੇ ਸਿਰ 'ਤੇ ਲੈਣਾ ਹੈ। ਭਾਈ ਦਾਤੂ ਜੀ ਲੋਕਾਂ ਦੇ ਦੁੱਖ ਦੂਰ ਕਰਦੇ ਨੇ, ਅੱਜ ਆਪਣੇ ਸਿਰ ਦੇ ਉੱਪਰ ਭਾਰ ਪਿਆ ਹੈ, ਅੱਜ ਆਪਣਾ ਸਿਰ ਪੀੜਾ ਦੇ ਨਾਲ ਦਰਦ ਕਰ ਰਿਹਾ ਹੈ, ਬਿਹਬਲ ਹੋ ਗਏ ਨੇ, ਵਿਆਕੁਲ ਹੋ ਗਏ ਨੇ। ਮਾਤਾ ਖੀਵੀ ਜੀ ਅਰਦਾਸਾਂ ਕਰਦੇ ਨੇ, ਹੇ ਸਤਿਗੁਰੂ ਗੁਰੂ ਅਮਰਦਾਸ ਜੀ, ਕਿਰਪਾ ਕਰੋ ਇਸ ਬੱਚੇ ਦੇ ਉੱਪਰ, ਇਹਦਾ ਗੁਨਾਹ ਬਖਸ਼ਣ ਵਾਲਾ ਤਾਂ ਨਹੀਂ, ਪਰੰਤੂ ਤੁਸੀਂ ਮਿਹਰਾਂ ਦੇ ਖਜ਼ਾਨੇ ਹੋ, ਤੁਸੀਂ ਕਿਰਪਾ ਦੇ ਘਰ ਹੋ, ਕਿਰਪਾ ਕਰੋ, ਇਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਇਹਦਾ ਦੁੱਖ ਦੂਰ ਹੋ ਜਾਵੇ, ਇਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਇਹਦਾ ਹੰਕਾਰ ਟੁੱਟ ਜਾਵੇ, ਇਹਦਾ ਹੰਕਾਰ ਦੂਰ ਹੋ ਜਾਵੇ। ਇਹ ਆਪਣੇ ਆਪ ਗੁਰੂ ਬਣ ਕੇ ਬੈਠ ਗਿਆ ਸੀ, ਇਹਨੂੰ ਇਹ ਨਹੀਂ ਸੀ ਪਤਾ ਕਿ ਇਹ ਜੋ ਗੁਰਤਾ ਗੱਦੀ ਦੀ ਦਾਤ ਹੈ, ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਪਰਮਾਤਮਾ ਜਿਸ ਨੂੰ ਗੁਰਿਆਈ ਬਖਸ਼ੇਗਾ, ਗੁਰਤਾ ਗੱਦੀ ਉਸੇ ਨੂੰ ਮਿਲੇਗੀ। ਜੇ ਕੋਈ ਕਹੇ ਕਿ ਮੈਂ ਖੁਦ ਗੁਰੂ ਬਣ ਕੇ ਬੈਠ ਜਾਵਾਂ, ਐਸਾ ਜੋ ਗੁਰੂ ਹੈ ਉਹ ਪਖੰਡੀ ਗੁਰੂ ਹੋਵੇਗਾ। ਉਹਦੀ ਦਸ਼ਾ ਤਾਂ ਸਤਿਗੁਰੂ ਜੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪਰੰਤੂ ਮੈਂ ਮਾਂ ਹਾਂ, ਮੇਰੇ ਕੋਲੋਂ ਪੁੱਤਰ ਦਾ ਦੁੱਖ ਸਹਿਣ ਨਹੀਂ ਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਪੁੱਤਰ ਵਿਰਲਾਪ ਕਰਦਾ ਹੈ, ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪੁੱਤਰ ਵਿਲਕਦਾ ਹੈ। ਸਤਿਗੁਰੂ ਜੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਕਿਰਪਾ ਕਰੋ ਇਸ ਮਾਤਾ ਦੇ ਉੱਪਰ, ਮੇਰੇ ਪੁੱਤਰ ਦਾ ਦੁੱਖ ਦੂਰ ਕਰ ਦਿਓ। ਇੰਨੀ ਨਿਮਰਤਾ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਤੋਂ ਅੱਗੇ ਦੀ ਪੌੜੀ ਵਿੱਚ ਨੇ, ਇਸ ਤੋਂ ਅੱਗੇ ਦੀ ਅਵਸਥਾ ਵਿੱਚ ਨੇ। ਉਹ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਬੋਲ ਕਬੋਲ ਬੋਲੇ ਸੀ ਭਾਈ ਦਾਤੂ ਜੀ ਨੇ, ਉਹ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਲੱਤ ਮਾਰੀ ਸੀ ਭਾਈ ਦਾਤੂ ਜੀ ਨੇ, ਉਹ ਗੁਰੂ ਅਮਰਦਾਸ ਜੀ ਗਲ ਦੇ ਨਾਲ ਲਾ ਕੇ ਭਾਈ ਦਾਤੂ ਜੀ ਨੂੰ ਸਿਰ ਦੇ ਉੱਪਰ ਰੱਖ ਕੇ ਹੱਥ ਕਹਿੰਦੇ, ਮਾਤਾ ਜੀ ਕੀ ਕਹਿੰਦੇ ਜੇ ਤੁਸੀਂ ਮੇਰੇ ਇਸ ਵੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਪੀੜਾ, ਕਿਸੇ ਤਰ੍ਹਾਂ ਦਾ ਕੋਈ ਦਰਦ ਹੋ ਜਾਵੇ? ਇਹ ਹੋ ਹੀ ਨਹੀਂ ਸਕਦਾ। ਜਦੋਂ ਇਹ ਗੱਲ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਭਾਈ ਦਾਤੂ ਜੀ ਦਾ ਦੁੱਖ ਦੂਰ ਹੋ ਗਿਆ, ਭਾਈ ਦਾਤੂ ਜੀ ਦੀ ਪੀੜਾ ਗਾਇਬ ਹੋ ਗਈ, ਭਾਈ ਦਾਤੂ ਜੀ ਤੰਦਰੁਸਤ ਹੋ ਗਏ, ਹੰਕਾਰ ਦੀ ਕੰਧ ਟੁੱਟ ਗਈ, ਹੰਕਾਰ ਦੀ ਪਰਤ ਲੱਥ ਗਈ। ਭਾਈ ਦਾਤੂ ਜੀ ਢਹਿ ਕੇ ਚਰਨੀ ਪੈ ਗਏ ਗੁਰੂ ਅਮਰਦਾਸ ਜੀ ਦੇ ਕਿ ਤੁਸੀਂ ਕਿਰਪਾ ਕੀਤੀ, ਮੇਰੇ ਅੰਦਰੋਂ ਹੰਕਾਰ ਨੂੰ ਤੋੜ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਹੰਕਾਰ ਹਉਮੈ ਦੀਰਘ ਰੋਗ ਹੈ, ਪਰੰਤੂ ਇਸ ਤੋਂ ਬਚਣ ਦਾ ਇੱਕ ਤਰੀਕਾ ਗੁਰਦੇਵ ਜੀ ਨੇ ਦੱਸਿਆ। ਆਪਾਂ ਰੋਜ਼ਾਨਾ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸਤਿਗੁਰੂ ਜੀ ਉਚਾਰਨ ਕਰਦੇ ਨੇ ਉਹਦੇ ਵਿੱਚ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜੇ ਗੁਰੂ ਦੇ ਹੁਕਮ ਨੂੰ ਬੁੱਝ ਲਿਆ, ਗੁਰੂ ਕੀ ਕਹਿ ਰਿਹਾ ਉਸ ਨੂੰ ਜਾਣ ਲਿਆ, ਇਹ ਹੰਕਾਰ ਰੂਪੀ ਵਿਕਾਰ ਕੁਛ ਨਹੀਂ ਕਹਿ ਸਕਦਾ, ਇਹ ਹੰਕਾਰ ਰੂਪੀ ਵਿਕਾਰ ਕੁਝ ਨਹੀਂ ਕਰ ਸਕਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਨੂੰ ਕਬੂਲ ਕਰਨਾ। ਅੰਤ ਵਿੱਚ ਮੈਂ ਬੇਨਤੀ ਕਰਾਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਵਿਕਾਰਾਂ ਦੇ ਉੱਪਰ ਧੰਨਵਾਦੀ ਹਾਂ TC ਰੀਜ ਰਿਕਾਰਡਿੰਗ ਕੰਪਨੀ ਦੇ, ਜਿਨ੍ਹਾਂ ਨੇ ਇਹ ਕੈਸਟਾਂ ਰਿਕਾਰਡਿੰਗ ਕੀਤੀਆਂ, ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਘਰ ਘਰ ਦੇ ਵਿੱਚ ਪ੍ਰਚਾਰ ਸਿੱਖੀ ਦਾ ਹੋ ਰਿਹਾ ਹੈ, ਜਿਨ੍ਹਾਂ ਦੇ ਉਪਰਾਲੇ ਸਦਕਾ ਘਰ ਘਰ ਦੇ ਵਿੱਚ ਗੁਰਮਤ ਦਾ ਪ੍ਰਚਾਰ ਹੋ ਰਿਹਾ ਹੈ, ਇਹਨਾਂ ਤੋਂ ਵਿਕਾਰਾਂ ਤੋਂ ਬਚਣ ਵਾਸਤੇ ਜਾਣਕਾਰੀ ਮਿਲ ਰਹੀ ਹੈ। ਧੰਨਵਾਦੀ ਹਾਂ ਅਸੀਂ ਇਸ TC ਰੀਜ ਰਿਕਾਰਡਿੰਗ ਕੰਪਨੀ ਦੇ। ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਤਾ ਸਾਹਿਬ ਜੀ ਦੇ ਅਤੇ ਭਾਈ ਸਾਹਿਬ ਸਰਦਾਰ ਜੋਗਿੰਦਰ ਪਾਲ ਸਿੰਘ ਜੀ ਸਹਾਰਾ ਗਿਫਟ ਸੈਂਟਰ ਨਾਨਕ ਮਤਾ ਸਾਹਿਬ ਵਾਲਿਆਂ ਦੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜੋ ਪੰਜ ਵਿਕਾਰਾਂ ਦੇ ਉੱਪਰ ਫਤਿਹ ਕਿਵੇਂ ਪਾਉਣੀ ਹੈ, ਇਹਨਾਂ ਪੰਜਾਂ ਵਿਕਾਰਾਂ ਨੂੰ ਕਾਬੂ ਦੇ ਵਿੱਚ ਕਿਵੇਂ ਰੱਖਣਾ ਹੈ, ਇਹ ਕਸ਼ਟਾਂ ਦੇ ਰੂਪ ਵਿੱਚ ਸੰਗਤ ਦੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਇਹਨਾਂ ਵਿਕਾਰਾਂ ਦੇ ਉੱਪਰ ਫਤਿਹ ਪ੍ਰਾਪਤ ਕਰੀਏ। ਫਤਿਹ ਪ੍ਰਾਪਤ ਹੋਵੇਗੀ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਵਸਾਇਆ, ਫਤਿਹ ਪ੍ਰਾਪਤ ਹੋਵੇਗੀ ਮਨ ਗੁਰਬਾਣੀ ਦੇ ਵਿੱਚ ਭਿੱਜ ਜਾਵੇ, ਗੁਰੂ ਸ਼ਬਦ ਨੂੰ ਗੁਰੂ ਧਾਰਨ ਕੀਤਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰ ਕਹਿਆ ਸਾਕਾਰ ਕਮਾਵੋ, ਇਸ ਦੇ ਉੱਪਰ ਚੱਲਿਆਂ, ਜੋ ਗੁਰੂ ਕਹਿ ਰਿਹਾ ਹੈ ਉਸ ਦੇ ਮੁਤਾਬਕ ਜੀਵਨ ਨੂੰ ਢਾਲਿਆਂ, ਇਹਨਾਂ ਵਿਕਾਰਾਂ ਦੇ ਉੱਪਰ ਫਤਿਹ ਪ੍ਰਾਪਤ ਹੋਵੇਗੀ, ਇਹਨਾਂ ਵਿਕਾਰਾਂ ਦੇ ਉੱਪਰ ਜਿੱਤ ਪ੍ਰਾਪਤ ਹੋਵੇਗੀ। ਇਹ ਪੰਜ ਵਿਕਾਰ ਏਡੇ ਬਲੀ ਨੇ, ਜਿਨ੍ਹਾਂ ਨੇ ਪੂਰੇ ਸੰਸਾਰ ਨੂੰ, ਸਾਰੇ ਮਨੁੱਖਾਂ ਨੂੰ ਇਨਸਾਨੀਅਤ ਤੋਂ ਦੂਰ ਕੀਤਾ ਹੋਇਆ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰ ਸ਼ਬਦ ਹੈ ਹਉਮੈ ਭੀਤ ਖੋਈ, ਗੁਰੂ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਇਹਨਾਂ ਵਿਕਾਰਾਂ ਦੇ ਉੱਪਰ ਫਤਿਹ ਪ੍ਰਾਪਤ ਕਰਕੇ ਆਪ ਖੁਦ ਤਰ ਕੇ ਹੋਰਨਾਂ ਨੂੰ ਵੀ ਇਹ ਪ੍ਰਚਾਰ ਕਰਕੇ ਵਿਕਾਰਾਂ ਤੋਂ ਬਚਣ ਵਾਸਤੇ ਸੰਦੇਸ਼ਾ ਦੇ ਕੇ ਉਹਨਾਂ ਨੂੰ ਵੀ ਇਹਨਾਂ ਵਿਕਾਰਾਂ ਤੋਂ ਨਿਰਲੇਪ ਕੀਤਾ ਜਾਵੇ, ਤਾਂ ਕਿ ਆਪ ਮੁਕਤ ਕਰੇ ਸੰਸਾਰ, ਆਪ ਖੁਦ ਮੁਕਤ ਅਤੇ ਸੰਸਾਰ ਨੂੰ ਵੀ ਇਹਨਾਂ ਵਿਕਾਰਾਂ ਤੋਂ ਮੁਕਤ ਕੀਤਾ ਜਾਵੇ, ਇਹ ਸਭ ਤੋਂ ਵੱਡੀ ਸੇਵਾ। ਸਤਿਗੁਰੂ ਜੀ ਕਬੂਲ ਕਰਨ। ਇਹਨਾਂ ਕੁਝ ਕਹਿੰਦਿਆਂ ਦਾਸ ਖਿਮਾ ਦਾ ਜਾਚਕ ਹੈ, ਵਿਚਾਰ ਕਰਦਿਆਂ ਕੋਲੋਂ ਗੁਰੂ ਸ਼ਬਦ ਦੀਆਂ ਵਿਚਾਰਾਂ ਕਹਿੰਦਿਆਂ ਕੋਲੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ। ਸਤ ਸੰਗਤ ਬਖਸ਼ਣ ਯੋਗ ਹੈ, ਸਤਿਗੁਰੂ ਜੀ ਬਖਸ਼ਿੰਦ ਪਿਤਾ ਬਖਸ਼ਣ ਯੋਗ ਨੇ ਬਖਸ਼ ਲੈਣਾ। ਚੰਗੀਆਂ ਗੱਲਾਂ ਨੂੰ ਹਿਰਦੇ ਦੇ ਧਾਰਨੀ ਬਣਾਈਏ, ਤਾਂ ਕਿ ਆਪਾਂ ਇਹ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।